ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਖੁਸ਼ੀ ਭੀ ਸੱਚ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਓ ਨਾਹੀ ਜਿਸ ਪਹਿ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਖਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਸੁੰਦਰ ਮੰਦਰ ਸੈਣ ਜੇਣ ਮੱਧਿਆ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਭਦੇ ਅੰਗ ਬਦ ਭਗਣ ਹੈ ਸੁੰਦਰ ਮੰਦਰ ਸੈਣ ਜੇਣ ਮੱਧ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਭਦੇ ਅੰਗ ਬੜ ਭਗਣ ਹੈ ਵਾਹ ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਸੰਧਿਆ ਵੇਲੇ ਦੇ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਨੇ ਆਪ ਸੰਗਤ ਦੇ ਦਰਸ਼ਨ ਦੀਦਾਰਿਆਂ ਦਾ ਸੁਭਾਗ ਬਖਸ਼ਿਆ ਹੈ। ਜੋ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਿਸ ਦਾ ਸਿਰਲੇਖ ਗਾਥਾ ਹੈ, ਸਲੋਕ ਸਹਿਸਕ੍ਰਿਤੀ ਤੋਂ ਉਪਰੰਤ ਇਹ ਬਾਣੀ ਪ੍ਰਾਰੰਭ ਹੁੰਦੀ ਹੈ। ਇਸ ਅੰਮ੍ਰਿਤ ਬਾਣੀ ਦੇ 11 ਸਲੋਕਾਂ ਦੀ ਵਿਚਾਰ ਆਪਾਂ ਸਟੋਕਟਨ ਗੁਰੂ ਘਰ ਵਿਖੇ ਕੀਤੀ। ਉਸ ਲੜੀ ਨੂੰ ਅੱਜ ਇਸੇ ਅਸਥਾਨ ਤੇ ਅੱਗੇ ਤੋਰਿਆ ਹੈ। 12ਵਾਂ ਸਲੋਕ ਆਪ ਜੀ ਨੇ ਗੁਰੂ ਕਿਰਪਾ ਨਾਲ ਸਰਵਣ ਕੀਤਾ। ਇਸ ਸਲੋਕ ਦਾ ਸੰਖੇਪ ਜਿਹਾ ਭਾਵ ਇਸ ਪ੍ਰਕਾਰ ਹੈ, ਮਨੁੱਖ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨ ਲਈ ਕੋਈ ਨਾ ਕੋਈ ਸਿਰ ਢੱਕਣ ਵਾਸਤੇ ਘਰ ਬਣਾਉਂਦਾ ਹੈ। ਆਪਣੇ ਵਿੱਤ ਮੁਤਾਬਕ ਕਿਸੇ ਨੇ ਬਹੁਤ ਕੀਮਤੀ ਘਰ ਬਣਾ ਲਿਆ, ਕੋਈ ਇੱਕ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ, ਕੱਚੇ ਘਰ ਵਿੱਚ ਰਹਿ ਕੇ ਦਿਨ ਬਤੀਤ ਕਰ ਗਿਆ। ਪਰ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਮਿਹਰ ਕਰਦੇ ਨੇ ਕਿ ਅਸਲ ਵਿੱਚ ਜਿਸ ਘਰ ਦੇ ਅੰਦਰ ਪਰਮੇਸ਼ਵਰ ਦੀ ਕੀਰਤੀ, ਰੱਬ ਦੀ ਬੰਦਗੀ ਕਰਨ ਵਾਲੇ ਰਹਿੰਦੇ ਹੋਣ, ਉਹ ਘਰ ਸਭਲਾ ਹੈ। ਤੇ ਜਿਸ ਨੂੰ ਪਰਮਾਤਮਾ ਦੀ ਇਬਾਦਤ ਦੀ ਦਾਤ ਗੁਰੂ ਨੇ ਤਰੁੱਠ ਕੇ ਦੇ ਦਿੱਤੀ, ਸਿਮਰਨ ਦੀ ਦਾਤ, ਪਰਮੇਸ਼ਵਰ ਦੀ ਕੀਰਤੀ ਕਰਕੇ ਉਹ ਸੰਸਾਰ ਵਿੱਚ ਮੁਕਤ ਹੋ ਗਿਆ ਹੈ। ਆਓ ਇਸ ਸਲੋਕ ਦੀ ਵਿਚਾਰ ਆਪਾਂ ਅੱਜ ਕਰਨੀ ਹੈ। ਆਪਣੇ ਅੰਦਰ ਨੂੰ ਜਿਤਨੇ ਵੀ ਗੁਰੂ ਕੀ ਚਰਨ ਸ਼ਰਨ ਵਿੱਚ ਬੈਠੇ ਹੋ, ਇਕਾਗਰ ਕਰਨ ਦਾ ਯਤਨ ਕਰੀਏ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਆਪ ਵਿੱਚ ਵਰਤਨ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ, ਭੈ, ਭਾਵਨੀ, ਸ਼ਰਧਾ ਔਰ ਅਕੀਦਤ ਨਾਲ ਆਪ ਹੀ ਕਰਾ ਲੈਣ। ਸਾਧ ਸੰਗਤ ਬਖਸ਼ੋ ਆਸ਼ੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਹਜ਼ੂਰ ਨੇ ਵਾਰ ਵਾਰ ਪਰਮੇਸ਼ਵਰ ਜੀ ਦੇ ਨਾਮ ਦੀ ਗੱਲ ਕੀਤੀ ਹੈ। ਉਸ ਨਾਮ ਨੂੰ ਭਾਵੇਂ ਸਿਮਰਨ ਰੂਪ ਵਿੱਚ ਸ਼ਬਦ ਵਰਤੇ ਨੇ, ਭਾਵਾਂ ਨਾਮ ਦੇ ਸੰਬੰਧੀ ਸਤਿਗੁਰੂ ਨੇ ਧਿਆਨ ਸ਼ਬਦ, ਸੇਵਨਾ ਸ਼ਬਦ, ਉਸ ਨੂੰ ਚਿਤਵਨਾ ਸ਼ਬਦ ਵਰਤੇ ਨੇ, ਪਰ ਗੱਲ ਸਾਰੀ ਆ ਕੇ ਕੇਵਲ ਪਰਮੇਸ਼ਵਰ ਦੇ ਨਾਮ ਤੇ ਮੁਕਦੀ ਹੈ। ਸਿਮਰਨ ਵੀ ਉਸ ਦਾ, ਧਿਆਉਣਾ ਵੀ ਉਸ ਨੂੰ, ਚਿੰਤਨ ਵੀ ਉਸ ਦਾ ਕਰਨਾ। ਤੇ ਸਤਿਗੁਰੂ ਕਹਿੰਦੇ ਨੇ ਮਨੁੱਖ ਦੀ ਜ਼ਿੰਦਗੀ ਸਫਲ ਤਾਂ ਹੈ ਕਿ ਜਿੱਥੇ ਉਹ ਸੰਸਾਰ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦਾ ਹੈ, ਇੱਥੇ ਇਸ ਨੂੰ ਕਰਤਾਰ ਦੀ, ਨਿਰੰਕਾਰ ਦੀ ਇਬਾਦਤ ਕਰਨ ਦੀ ਵੀ ਜੁਗਤ ਆ ਜਾਏ। ਜੇ ਘਰ ਅੱਤ ਦਾ ਚੰਗਾ ਹੈ, ਉਸ ਘਰ ਦੇ ਅੰਦਰ ਧਨ ਦੌਲਤ ਕੀਮਤੀ ਪਦਾਰਥ ਵੀ ਨੇ, ਜੇ ਪਰਮੇਸ਼ਵਰ ਦੀ ਕੀਰਤੀ ਨਹੀਂ, ਰੱਬ ਦੀ ਬੰਦਗੀ ਨਹੀਂ, ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੈਤ ਸ੍ਰੀ ਕੀ ਵਾਰ ਵਿੱਚ ਉਸ ਘਰ ਦੇ ਸੰਬੰਧੀ ਕੁਝ ਬਚਨ ਕਹੇ, ਤੇ ਜੋ ਹਜ਼ੂਰ ਨੇ ਉਸ ਸ਼ਲੋਕ ਤੇ ਪੌੜੀ ਵਿੱਚ ਵਰਣਨ ਕੀਤਾ, ਸ਼ਾਇਦ ਉਹ ਅਜੇ ਤੱਕ ਕਿਸੇ ਵੀ ਦੁਨੀਆ ਦੇ ਮਨੁੱਖ ਨੂੰ ਹਾਸਲ ਨਾ ਹੋਇਆ ਹੋਵੇ। ਜੇ ਉਹ ਹਾਸਲ ਹੋ ਵੀ ਜਾਏ, ਉਸ ਦੀ ਪ੍ਰਾਪਤੀ ਹੋ ਜਾਏ, ਤੇ ਉਸ ਦੀ ਪ੍ਰਾਪਤੀ ਵਿੱਚ ਵੀ ਗੁਰੂ ਅਰਜੁਨ ਸਾਹਿਬ ਕਹਿੰਦੇ ਅੰਦਰ ਦਾ ਸਕੂਨ, ਅੰਦਰ ਦੀ ਸ਼ਾਂਤੀ ਨਹੀਂ। ਸਤਿਗੁਰੂ ਜੀ ਦਾ ਅੰਮ੍ਰਿਤ ਬਚਨ ਇਹ ਆਰੰਭ ਹੁੰਦਾ ਹੈ, ਸ਼ਲੋਕ ਬਸੰਤ ਸਵਰਗ ਲੋਕ ਹੈ। ਇਹਦੇ ਅਖਰੀ ਅਰਥ ਨੇ, ਬਸੰਤ ਦਾ ਅਰਥ ਹੈ ਬਸ ਦਾ ਹੋਵੇ, ਸਵਰਗ ਲੋਕ ਦਾ ਅਰਥ ਹੈ ਉਸ ਲੋਕ ਵਿੱਚ ਜਿਸ ਨੂੰ ਸਵਰਗ ਕਿਹਾ ਜਾਂਦਾ ਹੈ। ਇੱਥੇ ਸਵਰਗ ਲੋਕੇ ਦਾ ਅਰਥ ਕਰਾਂਗੇ ਲੋਕ ਦਾ, ਕਿ ਜਿੱਥੇ ਦੁਨੀਆਂ ਦਾ ਹਰ ਸੁੱਖ ਉਹਨੂੰ ਪ੍ਰਾਪਤ ਹੋਵੇ, ਬਸੰਤ ਸਵਰਗ ਲੋਕ ਹੈ। ਤੇ ਅਗਲਾ ਬਚਨ, ਜਿੱਤ ਤੇ ਪ੍ਰਿਥਵੀ ਨਵ ਖੰਡਣੇ, ਜਿਤਨੀ ਧਰਤੀ ਹੈ ਉਸ ਸਵਰਗ ਲੋਕ ਵਿੱਚ ਰਹਿਣ ਵਾਲੇ ਬੰਦੇ ਨੇ ਆਪ ਜਿੱਤੀ ਹੋਵੇ, ਧਰਤੀ ਦੇ ਇੱਕ ਇੱਕ ਟੁਕੜੇ ਤੇ ਉਸ ਦੀ ਆਪਣੀ ਸਲਤਨਤ ਕਾਇਮ ਹੋਵੇ, ਬਸੰਤ ਸਵਰਗ ਲੋਕ ਹੈ। ਜਿਤਰੇ ਜਿੱਤੇ ਪ੍ਰਿਥਵੀ ਨਵ ਖੰਡਣੇ, ਪਰ ਇਹਨਾਂ ਦੁਨੀਆਂ ਦਾ ਐਸ਼ਵਰਜ ਲੈ ਕੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਬਿਸਰੰਤ ਹਰ ਗੋਪਾਲ ਹੈ। ਜਿਸ ਬੰਦੇ ਨੂੰ ਇੰਨਾ ਸੁੱਖ ਲੈ ਕੇ ਉਹ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਵਾਹਿਗੁਰੂ ਭੁੱਲ ਗਿਆ, ਬਿਸਰੰਤ ਹਰ ਗੋਪਾਲ ਹੈ। ਤੇ ਸਾਹਿਬ ਕਰਤਾਰ ਰੂਪ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਹ ਬੰਦਾ ਮਾਨੋ ਇੱਕ ਜੰਗਲ ਵਿੱਚ ਭਟਕਿਆ ਹੋਇਆ, ਜਿਹਦੇ ਕੋਲ ਸੁੱਖ ਹੈ ਪਰ ਉਸ ਪਰਿਪੂਰਨ ਪਰਮੇਸ਼ਵਰ ਨੂੰ ਭੁਲਾ ਗਿਆ। ਸਾਹਿਬ ਦੇ ਬਚਨ ਨੇ ਕਿ ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਣੇ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੇ। ਤੇ ਅੱਗੇ ਹਜ਼ੂਰ ਫਰਮਾਉਣ ਲੱਗੇ, ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵਸ ਨਾ। ਉਹਦੇ ਕੋਲ ਦੁਨੀਆਂ ਦੇ ਸੁੱਖ ਅੰਡਾਣ ਵਾਸਤੇ ਹਰ ਤਰ੍ਹਾਂ ਦੇ ਪਦਾਰਥ ਹੋਣ, ਤੇ ਜੇ ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ, ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਵਸ ਨਾ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਸਾਹਿਬ ਕਹਿੰਦੇ ਨੂੰ ਤਾਂ ਕਰੋੜਾਂ ਨਰਕਾਂ ਦਾ ਦੁੱਖ ਹੈ ਜੇ ਉਸ ਨੂੰ ਸਾਈਂ ਦੀ ਯਾਦ ਨਹੀਂ। ਇਸ ਤੋਂ ਅੱਗੇ ਆਉਂਦੀ ਹੈ ਪੌੜੀ, ਉਸ ਪੌੜੀ ਵਿੱਚ ਹਜ਼ੂਰ ਨੇ ਦੁਨੀਆਂ ਦਾ ਹਰ ਇੱਕ ਸੁੱਖ ਗਿਣਿਆ ਹੈ, ਤੇ ਜਿਸ ਨੂੰ ਅਸੀਂ ਲੋਕ ਅੰਦਰ ਦਾ ਸੁੱਖ ਸਮਝੀ ਬੈਠੇ ਹਾਂ ਕਿ ਸ਼ਾਇਦ ਇਹਦੇ ਵਿੱਚ ਸਕੂਨ ਹੈ, ਉਹਨੂੰ ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਵਿੱਚ ਤੁਲਨਾ ਦਿੱਤੀ ਹੈ ਕਿ ਜਿਸ ਨੂੰ ਤੂੰ ਬਾਗ ਬਗੀਚੇ ਸੁੰਦਰ ਘਰ ਸਮਝੀ ਬੈਠਾ, ਅੰਦਰੋਂ ਭਟਕਿਆ ਹੋਇਆ, ਤੇ ਅੰਦਰੋਂ ਭਟਕੇ ਕੋਈ ਬੰਦੇ ਲਈ ਬਾਹਰ ਦਾ ਘਰ ਵੀ ਕੇਵਲ ਇੱਕ ਜੰਗਲ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਪੌੜੀ ਮਹਾਂ ਧਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ, ਸਿਰ ਲੱਗਾ ਜਮ ਡਾਂਡ ਤਾਂ ਪਛਤਾਨਿਆ। ਤੇ ਸਾਹਿਬ ਕਹਿੰਦੇ ਨੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਜੇ ਪੂਰਾ ਗੁਰੂ ਤੇਰੇ ਅੰਦਰ ਨਹੀਂ ਵਸਦਾ ਪਿਆ ਨਾਮ ਨਹੀਂ, ਤੇ ਫਿਰ ਉਹ ਘਰ, ਉਹ ਸੁੱਖ, ਉਹ ਜਿਤਨੇ ਵੀ ਸਾਧਨ ਨੇ, ਸਾਹਿਬ ਕਹਿੰਦੇ ਨੇ ਉਹਨਾਂ ਦਾ ਅਰਥ ਕੋਈ ਨਹੀਂ ਰਹਿ ਜਾਂਦਾ। ਇੱਕ ਦਿਨ ਮੈਂ ਬਚਨ ਪੜ੍ਹ ਰਿਹਾ ਸਾਂ, ਕਈ ਵਾਰੀ ਸਿਆਣੇ ਸੱਜਣ ਛੋਟੀ ਛੋਟੀ ਗੱਲ ਵਿੱਚ ਵੀ ਬਹੁਤ ਡੂੰਘੀ ਸਿੱਖਿਆ ਦੇ ਜਾਂਦੇ। ਜੇ ਦੁਨੀਆ ਦੀ ਨਜ਼ਰ ਵਿੱਚ ਦੇਖੀਏ ਤੇ ਅਸੀਂ ਸਮਝਦੇ ਹਾਂ ਜਿਸ ਦਾ ਪੁੱਤਰ, ਜਿਸ ਦੀ ਇਸਤਰੀ, ਜਿਹਦਾ ਪਰਿਵਾਰ ਆ ਗਿਆ ਘਾਰੀਏ, ਉਹ ਬੰਦਾ ਅੱਤ ਦਾ ਸੁਖੀ ਹੈ। ਪਰ ਇੱਕ ਬਚਨ ਬੜਾ ਸੋਹਣਾ ਤੁਲਸੀ ਨੇ ਕਿਹਾ, ਉਹ ਕਹਿੰਦੇ ਨੇ ਸਾਡੇ ਲੋਕਾਂ ਦਾ ਮਾਪਦੰਡ ਇਹ ਵੇ ਕਿ ਜਿਸ ਕੋਲ ਪਦਾਰਥ ਨੇ, ਜਿਸ ਦੇ ਪੁੱਤਰ ਧੀ ਇਸਤਰੀ ਆਗਿਆਕਾਰ ਨੇ, ਉਹ ਕਹਿੰਦਾ ਬਸ ਮੇਰੇ ਕੋਲ ਸਭ ਕੋਈ ਸੁੱਖ ਹੈ। ਉਹਨੇ ਸ਼ਬਦ ਬੜੇ ਸੋਹਣੇ ਕਹੇ, ਕਹਿੰਦਾ ਜਿਹੜਾ ਬੰਦਾ ਹੁਸ਼ਿਆਰਾ ਹੈ, ਦਿਨ ਰਾਤ ਲੋਕਾਂ ਦੇ ਕਤਲ ਕਰਨ ਵਾਲਾ ਜਾਂ ਲੋਕਾਂ ਨੂੰ ਮਾਰ ਧਾੜ ਕਰਨ ਵਾਲਾ, ਕਹਿੰਦੇ ਨੇ ਉਸ ਹੁਸ਼ਿਆਰੇ ਦੇ ਘਰ ਵਿਚ ਵੀ ਇਸਤਰੀ ਹੈ, ਪੁੱਤਰ ਤਾਂ ਉਹਦੇ ਘਰ ਵੀ ਹੈ, ਧਨ ਪਦਾਰਥਾਂ ਉਹਦੇ ਘਰ ਵੀ ਨੇ। ਕਹਿੰਦੇ ਨੇ ਕੇਵਲ ਇਸਤਰੀ ਪੁੱਤਰ ਤੇ ਧਨ ਪਦਾਰਥਾਂ ਨੂੰ ਮੁੱਖ ਰੱਖ ਕੇ ਨਾ ਇਹ ਸਮਝੀਏ ਕਿ ਸਾਰੇ ਸੁੱਖ ਮੇਰੇ ਕੋਲ ਨੇ। ਕਹਿੰਦੇ ਨੇ ਅਸਲੀ ਬੰਦਾ ਤਾਂ ਉਹ ਸੁਖੀ ਹੈ ਜਿਹਨੂੰ ਪਰਮਾਤਮਾ ਨੇ ਖਰੀ ਦੀ ਕਥਾ ਤੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਜੇ ਉਹਦੇ ਘਰ ਵਿਚ ਆ ਟਿਕਣ ਦਾ। ਸ਼ਬਦ ਬੜੇ ਸੋਹਣੇ ਉਹਨੇ ਵਰਤੇ, ਉਹਦੇ ਸ਼ਬਦ ਨੇ ਕਿ ਸੁੱਤ ਦਾਰਾ ਧਨ ਲਕਸ਼ਮੀ, ਇਹ ਤਿੰਨ ਚੀਜ਼ਾਂ, ਸੁੱਤ ਦਾ ਅਰਥ ਹੈ ਪੁੱਤਰ, ਦਾਰਾ ਦਾ ਅਰਥ ਹੈ ਇਸਤਰੀ, ਲਕਸ਼ਮੀ ਦਾ ਅਰਥ ਹੈ ਪਦਾਰਥ ਧਨ। ਸੁੱਤ ਦਾਰਾ ਧਨ ਲਕਸ਼ਮੀ, ਪਾਪੀ ਖੇਤੀ ਹੋਏ, ਇਹ ਪਾਪ ਕਮਾਣ ਵਾਲੇ ਦੇ ਘਰ ਵੀ ਮਿਲ ਸਕਦੇ ਨੇ। ਪਰ ਨਾਲ ਉਹਨੇ ਸ਼ਬਦ ਵਰਤੇ, ਕਹਿਣ ਲੱਗੇ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਹੇ। ਇੱਕ ਤਾਂ ਰੱਬ ਦੇ ਪਿਆਰੇ ਸੰਤ ਜਣਾ ਦੀ ਸੰਗਤ ਤੇ ਦੂਸਰੀ ਹਰੀ ਦੀ ਕਥਾ, ਪਰਮਾਤਮਾ ਦੀ ਬੰਦਗੀ, ਵਾਹਿਗੁਰੂ ਜੀ ਦਾ ਚਿੰਤਨ, ਇਹ ਦੋ ਚੀਜ਼ਾਂ ਅੱਤ ਦੀਆਂ ਦੁਰਲਭ ਨੇ। ਕਿਸੇ ਭਾਗਾਂ ਵਾਲੇ ਨੂੰ ਟਾਵੇਂ ਟਾਵੇਂ ਨੂੰ ਇਹ ਨਸੀਬ ਹੁੰਦੀਆਂ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਦੋ ਭਗਤ ਐਸੇ ਨੇ ਜਿਨ੍ਹਾਂ ਦੇ ਜੀਵਨ ਦੀ ਘਟਨਾ ਨੂੰ, ਇੱਕ ਤਾਂ ਭਗਤ ਕਬੀਰ ਸਾਹਿਬ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ, ਤੇ ਦੂਸਰੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਕੇਵਲ ਇੱਕ ਸ਼ਬਦ ਹੈ ਤੇ ਉਸ ਭਗਤ ਦਾ ਨਾਮ ਹੈ ਭਗਤ ਸੈਣ ਜੀ। ਦੇਖੋ ਇਹਨੇ ਜਿਤਨੇ ਵੀ ਭਗਤ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਕੋਈ ਸਾਰੇ ਨਾਂ ਤਾਂ ਉੱਚੇ ਸ਼ਾਹੂਕਾਰ ਨੇ, ਨਾ ਉੱਚੀ ਜ਼ਾਤ ਨਾਲ ਸਾਰੇ ਸੰਬੰਧਿਤ ਨੇ, ਨਾ ਇਹਨਾਂ ਦੇ ਘਰ ਫੌਜ, ਨਾ ਇਹਨਾਂ ਦੇ ਘਰ ਦੁਨੀਆਂ ਦੇ ਇੰਨੇ ਸੁੱਖ ਨੇ। ਪਰ ਜਿਹੜੇ ਅੰਦਰ ਦੇ ਸੁੱਖ ਨੂੰ ਉਹ ਪਾ ਚੁੱਕੇ ਨੇ, ਸ਼ਾਇਦ ਉਹ ਦੁਨੀਆਂ ਦੇ ਉੱਤੇ ਸਾਰੀ ਧਰਤੀ ਦੇ ਰਾਜ ਕਰਨ ਵਾਲੇ ਰਾਜੇ ਕੋਲ ਵੀ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਸ਼ਬਦ ਮੈਂ ਕਬੀਰ ਸਾਹਿਬ ਜੀ ਦਾ ਤੇ ਇੱਕ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਪੌੜੀ ਲਈ ਹੈ, ਇਹਨੂੰ ਕੇਵਲ ਕਹਾਣੀ ਜਾਂ ਸਾਖੀ ਰੂਪ ਨਾਲ ਸਮਝਣਾ। ਇਸ ਕਰਕੇ ਉਦਾਹਰਨ ਅਰਜ਼ ਕਰ ਰਿਹਾ ਕਿ ਜੇ ਆਪਾਂ ਇਹ ਸਿਧਾਂਤ ਦੀ ਗੱਲ ਕਰਨੇ ਪਏ ਹਾਂ ਕਿ ਅੰਦਰ ਦਾ ਸੁੱਖ ਉਹਦੇ ਕੋਲੇ ਜਿਹੜਾ ਪਰਮਾਤਮਾ ਦੀ ਕੀਰਤੀ, ਰੱਬ ਦੀ ਬੰਦਗੀ, ਪਰਮੇਸ਼ਵਰ ਦੇ ਨਾਮ ਵੀ ਜੁੜਿਆ ਹੈ, ਤੇ ਆਪਾਂ ਪੁੱਛਾਂਗੇ ਕੋਈ ਐਸਾ ਵੀ ਹੈ ਕਿ ਜਿਹੜਾ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਅੱਤ ਦਾ ਸੰਤੁਸ਼ਟ ਹੋਵੇ, ਜਿਹਦੇ ਅੰਦਰ ਪਰਮਾਤਮਾ ਦੀ ਦਇਆ ਵਰਤਦੀ ਹੋਵੇ। ਸਭ ਤੋਂ ਪਹਿਲਾ ਅੰਮ੍ਰਿਤ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ, ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵਿੱਚ ਉਹਨਾਂ ਦੇ ਇਸ ਸ਼ਬਦ ਨੂੰ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤਾ ਹੈ। ਉਹਨਾਂ ਨੇ ਭਾਵੇਂ ਉਦਾਹਰਨ ਇੱਕ ਬਹੁਤ ਪੁਰਾਤਨ ਲਈ ਹੈ, ਤੇ ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਕੋਈ ਵੀ ਬਚਨ ਪੜ੍ਹਨੇ ਹਾਂ, ਉਹ ਸਾਖੀ ਰੂਪ ਹੈ ਤੇ ਉਹਦਾ ਮਤਲਬ ਇਹ ਹੈ ਕਿ ਉਸ ਸਾਖੀ ਨੂੰ, ਉਸ ਗਾਥਾ ਨੂੰ ਸੁਣ ਕੇ ਆਪਾਂ ਕਮਾਉਣ ਦਾ ਯਤਨ ਕਰੀਏ। ਵੈਸੇ ਸਾਖੀ ਦਾ ਅਖਰੀ ਅਰਥ ਹੁੰਦਾ ਗਵਾਹ, ਗਵਾਹੀ ਦੇਣ ਵਾਲਾ। ਸਾਖੀ ਦਾ ਅਰਥ ਹੈ ਸਾਕਸ਼ੀ, ਸਾਕਸ਼ੀ ਦਾ ਅਰਥ ਹੈ ਜਿਹੜਾ ਸੋ ਸਭ ਕੁਝ ਅੱਖਾਂ ਨਾਲ ਦੇਖ ਕੇ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਵੀ ਇਹ ਬਚਨ ਕਹੇ, ਹਜ਼ੂਰ ਨੇ ਸਾਖੀ ਸ਼ਬਦ ਬਾਣੀ ਵਿੱਚ ਵਰਤਿਆ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ, ਸਾਖੀ ਦਾ ਅਰਥ ਸਿੱਖਿਆ, ਸਾਖੀ ਦਾ ਅਰਥ ਸਾਖਿਆਤ, ਸਾਖੀ ਦਾ ਅਰਥ ਹੈ ਗਵਾਹੀ ਦੇਣ ਵਾਲਾ, ਜਿਨ੍ਹੇ ਦੇਖਿਆ ਹੈ ਉਹ ਆਪਣੀ ਰਚਨਾ ਤੋਂ ਬੋਲ ਕੇ ਕਹਿੰਦਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧੀ ਅਸੀਂ ਸਾਖੀਆਂ ਪੜ੍ਹਨੇ, ਇੱਕ ਬਚਨ ਆਪਾਂ ਪੜ੍ਹਨੇ ਹਾਂ। ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਉਹਦੇ ਸ਼ਬਦ ਨੇ ਆਰੰਭ ਵਾਲੇ ਜਨਮ ਕਥਾ ਗੁਰੂ ਨਾਨਕ ਸਾਹਿਬ ਜੀ, ਜੀਵਨ ਕਥਾ ਗੁਰੂ ਨਾਨਕ ਸਾਹਿਬ ਜੀ, ਸਾਖੀ ਭਾਈ ਬਾਲਾ। ਇਹਦਾ ਮਤਲਬ ਕਿ ਇਹ ਜਨਮ ਕਥਾ ਗੁਰੂ ਨਾਨਕ ਸਾਹਿਬ ਦੀ ਏ ਤੇ ਇਹਦਾ ਗਵਾਹ ਜੋ ਹੈ ਇਸ ਸਾਖੀ ਨੂੰ ਬਿਆਨ ਕਰਨ ਵਾਲੇ ਭਾਈ ਸਾਹਿਬ ਭਾਈ ਬਾਲਾ ਜੀ ਨੇ। ਸਾਖੀ ਦਾ ਮਤਲਬ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਮੈਂ ਆਪ ਨਾਲ ਸਾਂਝਾ ਕਰਦਿਆਂ ਉਸ ਤੋਂ ਪਹਿਲਾਂ ਕਿ ਸੋਰਠ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਅੰਮ੍ਰਿਤ ਬਚਨ ਹੈ। ਵੈਸੇ ਹਜ਼ੂਰ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 59 ਸ਼ਬਦ ਨੇ ਗੁਰੂ ਤੇਗ ਬਹਾਦਰ ਜੀ ਦੇ ਤੇ 57 ਸ਼ਲੋਕ ਨੇ। ਸਭ ਤੋਂ ਵਿਲੱਖਣ ਗੱਲ ਇਹ ਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਕਿ ਹਜ਼ੂਰ ਦੀ ਜਿਤਨੇ ਵੀ ਸ਼ਬਦ ਨੇ ਉਹਨਾਂ ਸ਼ਬਦਾਂ ਦੀ ਪਹਿਲੀ ਤੁਕ ਹੀ ਰਹਾਉ ਦੀ ਤੁਕ ਹੈ। ਕੋਈ ਸ਼ਬਦ ਆਪ ਪੜ੍ਹ ਲਓ। ਦੂਸਰੀ ਵਿਲੱਖਣਤਾ ਇਹ ਵੇ ਕਿ ਜਿਹੜਾ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੈ ਉਹਦੇ ਵਿੱਚ ਕੁਝ ਛੱਡਣ ਦੀ ਗੱਲ ਕੀਤੀ ਤੇ ਜਦੋਂ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਅੰਤਲਾ ਸ਼ਲੋਕ ਰੱਖਿਆ ਉਹਦੇ ਵਿੱਚ ਛੱਡ ਕੇ ਕੁਝ ਪਕੜਨ ਦੀ ਗੱਲ ਕੀਤੀ ਹੈ। ਦੋਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਚੱਲੀਏ। ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਸ਼ਬਦ ਗੌੜੀ ਰਾਗ ਵਿੱਚ ਉਹਨਾਂ ਨੇ ਦਰਜ ਕੀਤਾ। ਸ਼ਬਦ ਹੈ ਹਜ਼ੂਰ ਦਾ ਕਿ ਸਾਧੋ ਮਨ ਕਾ ਮਾਨ ਤਿਆਗੋ। ਤਿਆਗੋ ਦਾ ਅਰਥ ਹੈ ਛੱਡ ਦਿਓ, ਮਾਨ ਨੂੰ ਛੱਡ ਦਿਓ। ਪਿਆਰਿਓ, ਸਭ ਕੁਝ ਛੱਡਿਆ ਜਾਂਦਾ ਦੁਨੀਆਂ ਵਿੱਚ, ਪਰ ਮਾਨ ਨਹੀਂ ਜੇ ਛੱਡਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਪਰੇ ਬਚਨ ਕਹੇ, ਕਹਿੰਦੇ ਇੱਥੇ ਲੋਕ ਘਰ ਛੱਡ ਜਾਂਦੇ ਨੇ, ਪੁੱਤਰ ਛੱਡ ਜਾਂਦੇ ਨੇ, ਇਸਤਰੀ ਛੱਡ ਜਾਂਦੇ ਨੇ, ਰਾਜ ਗੱਦੀਆਂ ਛੱਡ ਜਾਣਗੇ, ਪਰ ਇਹ ਚੰਦਰਾ ਮਾਨ ਜਿਹੜਾ ਇਹ ਕਈ ਵਾਰੀ ਤਾਂ ਮਾਲਕ ਬਣ ਕੇ ਬੈਠ ਜਾਂਦਾ, ਮੈਂ ਗੱਦੀ ਦਾ ਮਾਲਕ, ਤੇ ਜਦੋਂ ਗੱਦੀ ਛੱਡ ਕੇ ਚਲਾ ਜਾਂਦਾ ਉਦੋਂ ਤਿਆਗੀ ਦਾ ਰੂਪ ਧਾਰਨ ਕਰ ਲੈਂਦਾ। ਇਹ ਗੱਲ ਵੱਖਰੀ ਕਿ ਸਿੰਘਾਸਨ ਦੀ ਥਾਂ ਤੇ ਉਜਾੜ ਵਿੱਚ ਰਹਿਣ ਲੱਗ ਪਿਆ, ਪਰ ਅੰਦਰ ਵਾਲੇ ਮਨ ਦੀ ਮੈਲ ਤਾਂ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਫਿਰ ਮਾਨ ਐਸਾ ਹੈ, ਦੇਖੋ ਕੇਵਲ ਸਿੰਘਾਸਨ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਿਹਾ ਛੱਡਦਿਆਂ ਛੱਡਦਿਆਂ ਅਖੀਰ ਤੇ ਅਸੀਂ ਇਹ ਤਨ ਵੀ ਛੱਡ ਜਾਣਾ। ਪਰ ਹੈਰਾਨਗੀ ਦੀ ਗੱਲ ਇਹਵੇ ਤਨ ਛੱਡਣ ਤੋਂ ਬਾਅਦ ਵੀ ਮਾਨ ਨਹੀਂ ਛੱਡਿਆ ਜਾਂਦਾ, ਕਿਉਂਕਿ ਖੌਮੀ ਦਾ ਸਫ਼ਰ ਇੱਕ ਜਨਮ ਦਾ ਨਹੀਂ। ਪਿਆਰਿਓ, ਅੰਦਰ ਵਾਲਾ ਜਿਹੜਾ ਮਨ ਹੈ, ਸਰੀਰ ਦੇ ਚੋਲੇ ਬਦਲਦੇ ਰਹੇ ਹਾਂ, ਪਰ ਮਨ ਦਾ ਚੋਲਾ ਤੇ ਨਹੀਂ ਬਦਲਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਜਿਹੜਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇਹਦਾ ਮਤਲਬ ਇਹ ਵੇ ਕਿ ਹਰ ਜਨਮ ਵਿੱਚ ਇਹਦੇ ਉੱਤੇ ਪਰਤ ਦਰ ਪਰਤ ਮੈਲ ਜੰਮਦੀ ਪਈ ਹੈ। ਜੇ ਸਮਝੀਏ ਵੀ ਸ਼ਾਇਦ ਸਾਡੇ ਸਰੀਰ ਦੇ ਖਤਮ ਹੋਣ ਨਾਲ ਜੋ ਕੁਝ ਮੈਂ ਹੁਣ ਕਰਨਾ ਪਿਆ ਇਹਨੇ ਖਤਮ ਹੋ ਜਾਣਾ, ਨਹੀਂ, ਕਿਉਂਕਿ ਤਨ ਛੱਡਿਆ ਜਾ ਸਕਦਾ ਪਰ ਮਾਨ ਨਹੀਂ ਛੱਡਿਆ ਜਾ ਸਕਦਾ। ਕਬੀਰ ਸਾਹਿਬ ਨੇ ਇਹੀ ਕਾਰਨ ਕਿ ਉਸ ਬੰਦੇ ਨੂੰ ਮੁਖਾਤਬ ਕਰਕੇ ਬਚਨ ਕਹੇ, ਕਹਿਣ ਲੱਗੇ ਤੂੰ ਕਰੋੜਾਂ ਰੁਪਈਆਂ ਨੂੰ ਲੱਤ ਮਾਰ ਸਕਣਾ, ਪਰ ਸਵਾਦ ਤਾਂ ਹੈ ਜਿੱਦਣ ਤੂੰ ਖੌਮੇ ਨੂੰ ਛੱਡ ਜਾਏਗਾ। ਉਹਨਾਂ ਦਾ ਅਸੀਂ ਅੰਮ੍ਰਿਤ ਬਚਨ ਪੜ੍ਹਨੇ ਆ। ਕਬੀਰ, ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗੜੇ, ਮਾਨ ਸਭੈ ਕੋ ਖਾਏ। ਖੈਰ, ਆਪਾਂ ਆਪਣੇ ਵਿਸ਼ੇ ਵੱਲ ਤੁਰੀਏ ਕਿ ਜਿਸ ਘਰ ਅੰਦਰ ਪਰਮਾਤਮਾ ਦੀ ਕੀਰਤੀ ਉਹ ਘਰ ਭਾਦਰ ਵਾਲਾ ਹੈ। ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਦੋ ਕੁ ਮੈਂ ਪ੍ਰਮਾਣ ਦੇਣ ਤੋਂ ਪਹਿਲਾਂ ਅਰਧ ਇੱਥੇ ਥੋੜਾ ਜਿਹਾ ਰੁਕਿਆ। ਸਾਖੀ ਦਾ ਅਰਥ ਹੈ ਗਵਾਹੀ, ਸਾਖੀ ਦਾ ਅਖਰੀ ਅਰਥ ਹੈ ਸਿੱਖਿਆ ਲੈਣਾ। ਗੁਰੂ ਤੇਗ ਬਹਾਦਰ ਜੀ ਦਾ ਅੰਮ੍ਰਿਤ ਬਚਨ ਹੈ ਸੋਰ ਸਲਾਦ ਵਿੱਚ। ਉਸ ਵਿੱਚ ਕਿਰਪਾਲੂ ਦਾਤਾ ਜੀ ਦੇ ਇੱਕ ਤੁਕ ਵਿੱਚ ਅੱਧੇ ਹਿੱਸੇ ਵਿੱਚ ਸਾਖੀ ਹੈ ਤੇ ਅੱਧੇ ਹਿੱਸੇ ਵਿੱਚ ਉਸ ਗਵਾਹੀ ਨੂੰ ਦੇ ਕੇ ਸਾਨੂੰ ਕਮਾਉਣ ਲਈ ਕੁਝ ਕਿਹਾ ਹੈ। ਉਹਦਾ ਮਤਲਬ ਇਹ ਨਹੀਂ ਕਿ ਸਾਖੀ ਉਸ ਵੇਲੇ ਵਾਪਰੀ, ਗਵਾਹ ਉਸ ਵੇਲੇ ਦੇ ਨੇ, ਉੱਥੇ ਸਾਖੀ ਨੇ ਅਜਾਮਲ ਸਾਖੀ ਦਰਸ ਕੀਤਾ, ਗਵਾਹੀ ਦੇ ਰਹੇ ਨੇ। ਉੱਥੇ ਸਾਖੀ ਦੇ ਰਹੀ ਹੈ ਗਣਕਾ, ਉੱਥੇ ਸਾਖੀ ਦੇ ਰਿਹਾ ਹੈ ਧਰੂ, ਉੱਥੇ ਸਾਖੀ ਦੇ ਰਿਹਾ ਹਾਥੀ। ਹਜ਼ੂਰ ਨੇ ਚਾਰ ਉਦਾਹਰਨਾਂ ਲੈ ਕੇ ਇਹਨਾਂ ਨੂੰ ਗਵਾਹ ਬਣਾ ਕੇ ਇੱਕ ਗੱਲ ਸਮਝਾਈ ਕਿ ਜੇ ਤੈਨੂੰ ਉਸ ਤਰ੍ਹਾਂ ਕਿਹਾ ਨਾਮ ਜਪ ਸਿਮਰਨ ਕਰ ਤੂੰ ਟੁੱਚਰ ਜਾਏਗਾ। ਦੇਖੋ ਜੀ, ਇਹਦੇ ਨਾਲ ਕੀ ਹੁੰਦਾ ਹੈ, ਕਹਿੰਦੇ ਮੈਂ ਚਾਰ ਗਵਾਹ ਤੇਰੇ ਸਾਹਮਣੇ ਪੇਸ਼ ਕਰਨਾ, ਜੇ ਇਹਨਾਂ ਦੀ ਜ਼ਿੰਦਗੀ ਪਲਟ ਗਈ ਤੇ ਪਲਟੀ ਤੇਰੀ ਵੀ ਜਾ ਸਕਦੀ। ਇਹ ਅੰਮ੍ਰਿਤ ਬਚਨ ਆਉਂਦਾ ਹੈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਸੁਰ ਸਾਗ ਦਾ ਸ਼ਬਦ ਹੈ। ਮਨ ਰੇ, ਹੇ ਮੇਰੇ ਮਨਾ, ਆ ਤੈਨੂੰ ਵਿਚਾਰ ਕਰਕੇ ਦੱਸੀਏ ਰੱਬ ਦੀ ਸ਼ਰਨ ਵਿੱਚ ਕਿੰਨਾ ਕੁ ਸੁਖ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਅੱਗੇ ਸਾਖੀ ਹੈ, ਜੇ ਸਿਮਰਤ ਗਨਕਾ ਸੀ ਉਧਰੀ। ਸੀ ਦਾ ਅਖਰੀ ਜਿਹੜਾ ਸੀ ਸ਼ਬਦ ਹੈ ਨਾ, ਇਹ ਬਹੁਤ ਵੱਡੀ ਆਪਣੇ ਵਿੱਚ ਰਮਜ ਲੈ ਕੇ ਬੈਠਾ ਹੈ। ਸੀ ਦਾ ਮਤਲਬ ਇਹ ਵੇ ਕਿ ਗਨਕਾ ਵਰਗੀ ਨਖਿੱਧ ਔਰਤ ਜੇ ਕਰ ਸਕਦੀ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ। ਇਹ ਸਾਖੀ ਹੈ ਤੇਰੇ ਸਾਹਮਣੇ, ਗਵਾਹ ਹੈ ਗਨਕਾ। ਤੇ ਕਹਿੰਦੇ ਗਨਕਾ ਨੂੰ ਕੇਵਲ ਪੜ੍ਹ ਨਾ ਜਾਈ ਤਾਂ ਕੋ ਜਸ ਉਰਤਾੜੋ, ਜੇ ਉਹ ਤਰ ਸਕਦੀ ਹੈ, ਗਵਾਹੀ ਦੇ ਰਹੀ ਹੈ, ਤੇ ਤੂੰ ਰੱਬ ਦੀ ਬੰਦਗੀ ਕਰ, ਤੂੰ ਨਹੀਂ ਤਰ ਸਕਦਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰਤਾੜੋ ਅਟਲ ਭਇਓ। ਧਰੂ ਜਾ ਕੇ ਸਿਮਰਨ, ਇਹ ਦੂਸਰੀ ਸਾਖੀ, ਦੂਸਰਾ ਗਵਾਹ ਹੈ। ਜੇ ਸਿਮਰਨ ਕਰਕੇ ਧਰੂ ਵਰਗਾ ਬੰਦਾ, ਉਹ ਬੱਚਾ ਅਟਲ ਹੋ ਸਕਦਾ ਹੈ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਛੋਟਾ ਜਿਹਾ ਬੱਚਾ ਨਿਰਭੈ ਪਦ, ਅਟਲ ਪਦਵੀ, ਜਿਹਨੂੰ ਬਾਣੀ ਵਿੱਚ ਗਿਆਨੀ ਦੀ ਪਦਵੀ ਕਿਹਾ ਹੈ। ਕਹਿੰਦੇ ਨੇ ਅਟਲ ਪਦਵੀ ਤੇ ਪਹੁੰਚ ਗਿਆ ਦੁੱਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਤੇਰੇ ਸਾਹਮਣੇ ਧਰੂ ਗਵਾਹ ਹੈ ਤੂੰ ਕਿਉਂ ਭੁਲਾਨਾ ਤੇ। ਤੀਸਰਾ ਉਹਨਾਂ ਨੇ ਪ੍ਰਮਾਣ ਦਿੱਤਾ ਕਹਿਣ ਲੱਗੇ ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾਂ ਤੇ ਛੂਟਾ। ਚੌਥਾ ਤੀਸਰਾ ਗਵਾਹ ਹੈ ਕਹਾਥੀ। ਪਿਆਰਿਓ ਇਹਨਾਂ ਸ਼ਬਦਾਂ ਨੂੰ ਸੁਣ ਕੇ ਹੁਣ ਪਤਾ ਕੀ ਹੋ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵੱਲ ਧਿਆਨ ਨਹੀਂ, ਬਾਹਰ ਦੇ ਸੀ ਬਹੁਤ ਵੱਡੇ ਨਾਰੇ ਮਾਰਨ ਨੂੰ ਤਿਆਰ। ਖਿਮਾ ਕਰਿਓ, ਬਾਣੀ ਸਾਡੀ ਆਤਮਾ ਹੈ ਤੇ ਜੇ ਆਤਮਾ ਨੂੰ ਸਰੀਰ ਵਿੱਚੋਂ ਕੱਢ ਕੇ ਜਿਤਨੇ ਮਰਜ਼ੀ ਕੱਪੜੇ ਤਨ ਤੇ ਪਾਈ ਜਾਈਏ, ਲਾਸ਼ ਉੱਤੇ ਪਾਏ ਹੋਏ ਕੱਪੜਿਆਂ ਦਾ ਕੋਈ ਅਰਥ ਨਹੀਂ। ਨਾਮ ਸਿੱਖੀ ਦੀ ਜਿੰਦ ਜਾਨ ਹੈ, ਬਾਣੀ ਸਾਡੇ ਅੰਦਰ ਦੀ ਆਤਮਾ ਹੈ ਤੇ ਜਿਸ ਬੰਦੇ ਨੇ ਇਹ ਕਹਿ ਦਿੱਤਾ ਆਤਮਾ ਨੂੰ ਪਾਸੇ ਕਰੋ ਕੁੱਲੀ, ਮੈਂ ਸਰੀਰ ਦੀ ਗੱਲ ਕਰਨੀ ਹੈ, ਜਦੋਂ ਆਤਮਾ ਸਰੀਰ ਵਿੱਚੋਂ ਨਿਕਲ ਜਾਏ 70 ਸਾਲ ਸ਼ਰੇਰਾ ਸਰੀਰ ਸਭ ਨੂੰ ਚੰਗਾ ਲੱਗਦਾ, ਉਹ 24 ਘੰਟਿਆਂ ਵਿੱਚ ਬਦਬੋ ਮਾਰਦਾ ਤੇ ਜਿਸ ਅੰਦਰੋਂ ਗੁਰੂ ਕੀ ਬਾਣੀ ਦੀ ਆਤਮਾ ਨਿਕਲ ਜਾਏਗੀ ਉਹਦੇ ਅੰਦਰ ਨਾਮ ਦੀ ਸੁਗੰਧੀ ਕਿੱਥੋਂ ਮਿਲੇਗੀ। ਬਾਣੀ ਸਾਡੀ ਆਤਮਾ ਹੈ, ਬਾਣੀ ਸਾਨੂੰ ਚੀਜ਼ ਦਾਨ ਦੇਣ ਵਾਲੀ ਹੈ। ਹਜ਼ੂਰ ਦੇ ਬਚਨਾਂ ਵਿੱਚ ਫਿਰ ਅਸੀਂ ਪੜ੍ਹਨੇ ਕਿ ਉਦਾਹਰਣਾਂ ਨੇ ਬਹੁਤ ਪੁਰਾਣਾ, ਜਿਨ੍ਹਾਂ ਵਿੱਚ ਪ੍ਰਹਿਲਾਦ ਦੇ ਧੂਰ ਹੋਵੇ, ਗਣਕਾ ਹੈ, ਅਜ਼ਾਮਲ ਹੈ, ਹਾਥੀ ਹੈ। ਪਿਆਰੋ ਫਿਰ ਅਸੀਂ ਕਈ ਵਾਰੀ ਗੁਰੂ ਦੀ ਕੀਤੀ ਹੋਈ ਤੇ ਕਟਾਸ਼ ਕਰਨੇ ਆ, ਲਓ ਜੀ ਇਹ ਪੁਰਾਣੀਆਂ ਗੱਲਾਂ ਕਿਉਂ, ਇਹ ਹਿੰਦੂ ਭਗਤਾਂ ਦੀਆਂ ਗੱਲਾਂ ਕਿਉਂ, ਮੁਸਲਮਾਨ ਦੀ ਕਿਉਂ। ਇੱਕ ਮੈਂ ਬੇਨਤੀ ਕਰਦਿਆਂ, ਜਿਹੜਾ ਰੱਬ ਦਾ ਭਗਤ ਹੈ ਮਤ ਸਮਝੀਏ ਕੇਵਲ ਸਾਡੇ ਵਿਹੜੇ ਵੀ ਸੁਖ ਹੈ। ਰੱਬ ਨੇ ਇੰਨੇ ਕੁ ਬ੍ਰਹਿਮੰਡ ਸਿਰਜੇ ਨੇ, ਬਾਬਾ ਨਾਨਕ ਤੇ ਕਹਿੰਦੇ ਸੱਚਖੰਡ ਵਿੱਚ ਪਤਾ ਨੀ ਕਿੰਨੇ ਲੋਕਾਂ ਦੇ ਭਗਤ ਨੇ, 13 ਮੰਤਰ ਵਾਹਿਗੁਰੂ ਹੋ ਸਕਦਾ ਹੈ, ਪਤਾ ਨੀ ਰੱਬ ਨੇ ਦੂਸਰੇ ਖੰਡ ਤੇ ਕਿਹੜੀ ਲੀਲਾ ਵਰਤਾਈ ਤੇ ਕਿਹੜੇ ਕਿਹੜੇ ਸ਼ਬਦ ਜਪ ਕੇ ਉਹ ਵੀ ਪਹੁੰਚੇ। ਅਸੀਂ ਇਹ ਬਚਨ ਪੜ੍ਹਦੇ ਹਾਂ ਕਿੱਥਾ ਭਗਤ ਵਸੈ ਕੇ ਲੋਕ, ਉੱਥੇ ਪਤਾ ਨੀ ਕਿੰਨੇ ਲੋਕਾਂ ਦੇ ਭਗਤ ਨੇ, ਕਿੰਨੀ ਕੁ ਬੰਦਗੀ ਕਰ ਕਰਕੇ ਉੱਥੇ ਪਹੁੰਚੇ। ਕਹਿਣ ਲੱਗੇ ਕਿੱਥਾ ਭਗਤ ਵਸੈ ਕੇ ਲੋਕ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ, ਕਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨੰਤ। ਉਸ ਪਰਮਾਤਮਾ ਦੇ ਦਰ ਤੇ ਪਹੁੰਚੇ ਹੋਏ ਉਹਨਾਂ ਦਾ ਕੋਈ ਅੰਤ ਥੋੜਾ ਪਾਇਆ ਜਾ ਸਕਦਾ। ਨਾਲੇ ਜੋ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ, ਉਹਨੂੰ 7 ਬਚਨ ਕਰਕੇ ਕਮਾਵਾਂਗੇ ਤੇ ਰਸ ਮਿਲੇਗਾ, ਤੇ ਜੇ ਕੇਵਲ ਬੋਧਕ ਗਿਆਨ ਵਾਲੇ ਪਾਸੇ ਪੈ ਗਏ ਤੇ ਖਿਮਾ ਕਰਿਓ ਬਾਣੀ ਪੜ੍ਹ ਕੇ ਸਕੂਨ ਕਿੱਥੇ ਮਿਲੇਗਾ। ਆਤਮ ਰਸ ਵਾਲੇ ਹਜ਼ੂਰ ਨੇ ਜਿਹੜੇ ਪ੍ਰਮਾਣ ਲਏ ਨੇ, ਇਹ ਸਾਖੀ ਦਰ ਤੇ ਗਵਾਹੀ ਹੈ। ਗਵਾਹੀ ਦਾ ਮਤਲਬ ਹੈ ਤੂੰ ਇਹਦੇ ਤੇ ਚੱਲ। ਹਜ਼ੂਰ ਨੇ ਫਰਮਾਇਆ ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾਂ ਲੈ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਣੇ, ਗਵਾਹ ਹੈ ਅਜਾਮਲ, ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਤੀ ਉਤਰੈ ਪਾਰਾ। ਤੈ ਤੀ ਉਤਰੈ ਪਾਰਾ ਦਾ ਅਰਥ ਤੂੰ ਵੀ ਤਰ ਸਕਣੇ ਜੇ ਉਸ ਸਾਖੀ ਨੂੰ ਆਧਾਰ ਬਣਾ ਕੇ ਆਪਣੀ ਜ਼ਿੰਦਗੀ ਨੂੰ ਕਮਾ ਲੱਗ ਸਕ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਦੋ ਮਹਾਂਪੁਰਸ਼ ਐਸੇ ਜਿਨ੍ਹਾਂ ਦੇ ਕੋਲ ਦੁਨੀਆਂ ਦੇ ਸੁੱਖ ਨਹੀਂ, ਪਰ ਪਿਆਰਿਓ ਉਹਨਾਂ ਦੀ ਕੱਖਾਂ ਦੀ ਕੁੱਲੀ ਵਿੱਚ ਰੱਬ ਦੀ ਯਾਦ ਹੈ, ਉਹਨਾਂ ਦੇ ਮਿੱਟੀ ਦੇ ਘਰ ਵਿੱਚ ਵੀ ਗੁਰੂ ਗੁਰੂ ਪੁਕਾਰਿਆ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਆਧਾਰ ਬਣਾ ਕੇ ਸਾਨੂੰ ਆਪਣੀ ਜ਼ਿੰਦਗੀ ਸੁਧਾਰਨ ਲਈ ਬਚਨ ਕਿਹਾ। ਮਾਰੂ ਰਾਗ ਦਾ ਇਹ ਸ਼ਬਦ ਹੈ, ਕਥਨਾ ਭਾਵੇਂ ਕ੍ਰਿਸ਼ਨ ਜੀ ਨਾਲ ਸੰਬੰਧਿਤ ਹੈ ਪਰ ਸਾਹੀ ਦੀ ਬਜਾਏ ਉਸ ਵਿੱਚ ਪਏ ਕੋਈ ਨੁਕਤੇ ਨੂੰ ਆਪਾਂ ਵਾਚੀ। ਕਹਿੰਦੇ ਇੱਕ ਪਾਸੇ ਬੰਦੇ ਕੋਲ ਰਾਜ ਭਾਗ ਹੋਵੇ ਤੇ ਦੂਜੇ ਪਾਸੇ ਫਕੀਰੀ ਕਮਾਉਣ ਵਾਲਾ ਕਿਸੇ ਜੰਗਲ ਵਿੱਚ ਕੁਟੀਆ ਬਣਾ ਕੇ ਬੈਠਾ ਹੋਵੇ। ਕਹਿੰਦੇ ਜਿਸ ਬੰਦੇ ਨੂੰ ਰੱਬ ਨੇ ਅੰਦਰ ਦੀ ਬੰਦਗੀ ਦੇ ਦਿੱਤੀ ਹੈ ਨਾ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਇੱਕ ਬਚਨ ਹੈ, ਕਹਿੰਦੇ ਸਮੁੰਦਰ ਦੀ ਤਹਿ ਦੇ ਵਿੱਚ ਜਿਤਨੇ ਖਜ਼ਾਨੇ ਪਏ ਨੇ, ਇਸ ਪਤਾਲ ਤੋਂ ਲੈ ਕੇ ਤੇ ਅਸਮਾਨ ਦੇ ਉੱਤੇ ਜਿਹੜਾ ਚੰਦਰਮਾ ਦੀਆਂ ਰਿਸ਼ਮਾਂ ਤੂੰ ਦੇਖਣਾ, ਬੰਦਗੀ ਕਰਨ ਵਾਲੇ ਦੇ ਕੋਲ ਪਤਾਲ ਤੋਂ ਲੈ ਕੇ ਅਰਸ਼ਾਂ ਤੱਕ ਦੇ ਖਜ਼ਾਨੇ ਨੇ ਜਿਹਨੂੰ ਰੱਬ ਨੇ ਬੰਦਗੀ ਦਾ ਫਕੀਰੀ ਦਾ ਲਿਬਾਸ ਦੇ ਦਿੱਤਾ। ਭਾਈ ਸਾਹਿਬ ਦਾ ਇੱਕ ਬਚਨ ਹੈ ਉਹਨਾਂ ਦੇ ਅੰਮ੍ਰਿਤ ਬਚਨਾਂ ਵਿੱਚੋਂ, ਕਹਿੰਦੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਹਦੇ ਕੋਲ ਬੰਦਗੀ ਦਾ ਲਿਬਾਸ ਹੈ, ਜਿਹਦਾ ਹੁਣ ਲਿਬਾਸ ਦਾ ਅਰਥ ਉਹਦਾ ਮਤਲਬ ਕੇਵਲ ਕੱਪੜੇ ਨਹੀਂ। ਕਬੀਰ ਜੀ ਨੇ ਬੰਦਗੀ ਦਾ ਲਿਬਾਸ ਪਾਇਆ ਤੇ ਉਹਨਾਂ ਦੇ ਸੰਬੰਧ ਵਿੱਚ ਮਾਂ ਨੇ ਸ਼ਬਦ ਕਹਿ ਸਨ ਕਿ ਤਨਨਾ ਬੁਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉਹਨਾਂ ਦੇ ਰੋਮ ਰੋਮ ਵਿੱਚ ਨਾਮ ਰਚ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਨੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸ, جہد کو بندگی کا لباس ہے وہ شاہ کا شاخ ہے. دولت از ماہ, ماہ دا اخری ارتھ ہوں چندرما, مائی دا ارتھ کران دے پانی پتال سمندر دی تہ. در لباس بندگی شاہی تراست, دولت از ماہ تا ماہی تراست, جنوں رب نے بندگی دی لباس دے دیتا او سمندر تو لے کے چندرما تک, چندرما تو لے کے سمندر تک سارے خزانے دا مالک ہے. سہد کرپالو جی دے اتھے بچن جو نے کہنے ایک پاسے راج پاگ ہے پر او دے وچ سکھ بڑے نے, او دے گھر وچ سون والے قیمتی پلنگ نے, او دے گھر وچ کھان لئی 36 پرکار دے بھوجن نے, پر سب کچھ بھوگن دے باوجود بھی کسے دی رسنا تو رام نے نکلدا, پربھو نے نکلدا, اللہ نے نکلدا, واہگرو نے نکلدا. تے انہاں نے پھر پرمان دتا ہے کہ نے کرشن جی آئے نے, او بدر دی ککھاں دی کلی وچ رہے دریودن دے محل نو چھڈ کے. تے جے انہاں نو سویرے اے پوچھیا گیا کہ کی کارن ایک گولی ایک داسی دا پتر ہے رات او دے گھر وچ تسی رہے, ایڈے وڈے محل چھڈ کے اسی سارے تہاڈے سیوک, تے کرشن جی دی رسنا تو جڑے شبد کبیر جی نے کہائے او گل کمان والی ہے. کہن لگے دیکھ راجن تیرے گھر آن نو چت کردا سی, پر سچ جانی جننے وڈے تیرے اس محل دے کیوار نے انہیں کرڑے پک دروازے تیرے اندر دے قلعے دے سن چیتے رکھے, تیرے اندر خومے دے کیوار نے یہ کدی نہیں آیا جا سکتا. دیکھ تیرے گھر وچ تے داسا نے سیوکا نے قیمتی پکوان دینے سن, پر جیڑا سکون رات اس چگی وچ بیٹھ کے ملیا ہے تیرے محل وچ نہیں سی. پوچھا کیوں؟ کہن لگے اس دے گھر دا پانی سی, تے اس دے گھر دے پانی نے تیرے دودھ دا مقابلہ کیتا, اس دے گھر دا رکھا جا ساگ سی. سچ جانی او تیرے گھر دے قیمتی کھیر پکوان نالوں چنگا سی, تیرے گھر وچ محل سن او دے گھر دے اندر زمین تے رات ستے. کہن لگے حد ہو گئی کہ پانی نو دودھ نال تلنا, ساگ نو کھیر نال تلنا, ایڈے وڈے محل دے سامنے چونپڑی دی اپما. تے انہاں خیر تے جڑی گل کی کہندے تیرے گھر وردا تے صرف ساری رات تو میں سنانا سی, او دے رات کر رہا تے ساری رات کیول رب رب چیتے آیا. او دے گھر وچ سائیں دی یاد ہے, ستگرو دے امرت بچن نو کیول تا کیول گاتھا روپ نہیں, تینو زندگی وچ ڈال کے دیکھیے تے شبد اسی پڑھنے آ راجن کون تمہارا آوے, کیونکہ ایک کلی وچ بیٹھن والے کول رب دی یاد ہے. راجن کون تمہارا آوے, ایسو پاؤ بدر کو دیکھو او غریب موہ پاوے. کہندے اس دے اندر دی جڑی شردا جڑی بھاونا ہے او غریب مینو پا گیا, اوے غریب موہ پاوے. کہندے خستی دیکھ بھرم تے بھولا شری بھگوان نہ جانے, تو خاطی کوڑے دیکھ کے رب نو بھول گیو. تے پیارو اسی عام طور تے کھما کریو بانی دے اخری ارتھاں نال اپنے جیون نو لے کے تریے, او ہاتھی کوڑے دیکھ کے بھول جاندا ہے. تے کئی واری انسان سندر گڈیاں سکھ جنے ساڈے کول آواجائی دے سادھن نے ہاتھی کوڑیاں دی تھاں سی اے چیزاں دیکھ کے رب نو بھول جاندا ہے, گرو پرمیشور نو بھول جانے. ہستی دیکھ بھرم تے بھولا سری بھگوان نہ جانے, کہن لگے تمرو دودھ بدر کو پانی, تیرے گھر دا دودھ او دے گھر دے گھڑے دا پانی. تمرو دودھ بدر کو پانو, امرت کر میں مانیا, کھیر سمان ساگ میں پایا. کہندے گل ساگ دی کوڑے گھڑے دے پانی دی نہیں, اگلی گل چیتے رہ, کھیر سمان ساگ میں پایا گن گاوت رہن بہانی. ساری رات اس کلی وچ رب دے گن گائے گئے, تیرے محل نو کی کران گے جس وچ پرویش کرنے رب دی کیرتی بھول جاندے. ایہدا مطلب کہ گرو دے کول کیول پرمیشور دی کیرتی والا ہی تھا پروان ہے. کہن لگے پیارے گن گاوت رہن بخانی, کبیر کو ٹھاکر آنند بنودی جات نہ کہوں کی مانی. انہیں جات انہیں کر انہیں خاکی کوڑے نہیں دیکھے, کیول اندر دی پاونا تے پرمیشور دی کیرتی دیکھی. پیارو میں آنا صرف اندر والے پاسے, میں اس دن بھی یہ وشا شروع کیتا سی کہ ایک کاروبار ہے جدے وچ آپاں گرو جی رب دے کیرتن کرنے ہیں, جدے وچ گرو گرنتھ صاحب دا پرکاش کرنے ہیں. ایک کار ساڈا شریر ہے, ਜਿਸ ਵਿਚ ਸਾਡੇ ਗੁਰੂ ਦਾ ਪ੍ਰਕਾਸ਼ ਹੋਣਾ ਹੈ, ਜਿਸ ਘਰ ਵਿਚ ਸਾਡੇ ਸਤਿਗੁਰੂ ਨੇ ਆ ਕੇ ਟਿਕਣਾ ਹੈ। ਹਜ਼ੂਰ ਨੇ ਦੂਸਰਾ ਪ੍ਰਮਾਣ ਦਿੱਤਾ ਹੈ ਕਿ ਘਰ ਉਹ ਚੰਗਾ ਜਿਸ ਵਿਚ ਪਰਮਾਤਮਾ ਦੀ ਕੀਰਤੀ ਕੀਤੀ ਜਾਏ। ਭਾਈ ਗੁਰਦਾਸ ਜੀ ਦੀ ਰਚਨਾ ਨੂੰ ਪੜ੍ਹਨੇ, ਪਹਿਲਾ ਪ੍ਰਮਾਣ ਸੀ ਕਬੀਰ ਜੀ ਦਾ, ਭਗਤ ਸੈਨ ਨੇ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਦਾ ਸਿਰਫ ਇੱਕੋ ਸ਼ਬਦ ਹੈ। ਜਿਸ ਰਾਜੇ ਦੀ ਉਹ ਨੌਕਰੀ ਕਰਦੇ ਸਨ ਉਸ ਰਾਜੇ ਦਾ ਨਾਮ ਸੀ ਰਾਜਾ ਰਾਮ। ਆਪਾਂ ਸ਼ਬਦ ਵਾਲੇ ਪਾਸੇ ਆਉਣਾ, ਉਹ ਭਗਤ ਰੱਬ ਨੇ ਇੰਨੀ ਕੁ ਮਿਹਰ ਕੀਤੀ, ਕਿਤੇ ਚੇਟਕ ਲੱਗੀ ਤੇ ਰੱਬ ਦੀ ਬੰਦਗੀ ਵਾਲੇ ਪਾਸੇ ਤੁਰ ਪਿਆ, ਸਿਮਰਨ ਕਰਨ ਲੱਗ ਪਿਆ। ਅੱਜ ਕੀਤਾ ਥੋੜਾ ਜਿਹਾ ਚਿੱਤ ਚਿਕਿਆ, ਦੂਜੇ ਦਿਨ ਕੀਤਾ ਥੋੜਾ ਜਿਹਾ ਚਿੱਤ ਚਿਕਿਆ, ਕੁਝ ਦਿਨਾਂ ਤੋਂ ਬਾਅਦ ਜਿਉਂ ਜਿਉਂ ਉਹ ਬੰਦਗੀ ਕਰੇ ਤੇ ਉਹਦੇ ਅੰਦਰ ਨੂੰ ਰਸ ਆਉਣ ਲੱਗ ਪਿਆ। ਤੇ ਇਸ ਲਈ ਤੇਰੇ, ਕਿਉਂਕਿ ਅਸੀਂ ਬਾਣੀ ਜੋ ਜਿੰਨੀ ਦੇਰ ਤੱਕ ਅਭਿਆਸ ਨਹੀਂ ਕਰਦੇ ਉਨੀ ਦੇਰ ਤੱਕ ਰਸ ਨਹੀਂ ਭਰਿਆ ਜਾਣਾ। ਅਭਿਆਸ ਤੋਂ ਬਿਨਾਂ, ਚਿੰਤਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਆਪਾਂ ਸੋਚੀਏ ਵੀ ਇਹ ਸਾਰੀ ਅਸੀਂ ਕਹਿ ਦਿੰਦੇ ਹਾਂ। ਆਮ ਬੰਦੇ ਨੂੰ ਕਹੋ ਕਿ ਨਾ ਰੱਬ ਦਾ ਕੀ ਪਾਣਾ ਜੀ, ਇਧਰੋਂ ਪਟਣਾ ਤੇ ਇਧਰੋਂ ਲਾਣਾ, ਪਹਿਲੀ ਗੱਲ ਤੇ ਪੱਟਿਆ ਹੀ ਨਹੀਂ ਜਾਂਦਾ, ਮਨ ਨਹੀਂ ਪੱਟਿਆ ਜਾਂਦਾ। ਇਹ ਲਾਣ ਦਾ ਯਤਨ ਕਰੀਏ ਪਰਤ ਪਰਤ ਕੇ, ਫਿਰ ਉਸੇ ਪਾਸੇ ਭੱਜਦਾ ਜਿਹੜੇ ਪਾਸੇ ਇਹਦੀਆਂ ਤਣਾਵਾਂ ਤੰਦਾਂ ਜੁੜੀਆਂ ਨੇ। ਗੁਰੂ ਹਰਿ ਸਾਹਿਬ ਨੂੰ ਪੁੱਛਿਆ ਸੀ ਸਿੱਖਾਂ ਨੇ, ਦਾਤਾ ਜੀ ਸਾਨੂੰ ਇੰਨੀ ਕੁ ਸਮਝ ਕਿਵੇਂ ਪੈ ਜਾਏ ਵੀ ਸਾਡਾ ਮਨ ਜਿਹੜਾ ਸੱਚੀ ਮੁੱਚੀ ਜਾਗਣ ਲੱਗ ਪਏ, ਕਿਉਂਕਿ ਕਈ ਜਨਮਾਂ ਦਾ ਸੁੱਤਾ ਹੈ ਤੇ ਸੁੱਤੇ ਹੀ ਇਹਨੇ ਤੁਰ ਜਾਣਾ ਹੈ। ਕਹਿਣ ਲੱਗੇ ਸਾਨੂੰ ਇੰਨੀ ਕੁ ਸਮਝ ਪੈ ਜਾਏ ਵੀ ਸਾਡਾ ਮਨ ਜਾਗਣ ਲੱਗ ਪਿਆ। ਤੇ ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਸੀ, ਕਹਿੰਦੇ ਨੇ ਜਦੋਂ ਗੁਰੂ ਜਪਦਿਆਂ ਸੱਚੀ ਮੁੱਚੀ ਚਾਹ ਪੈਦਾ ਹੋਵੇ ਤੇ ਦਿਲ ਕਰੇ ਹੁਣ ਫਿਰ ਮੈਨੂੰ ਸਮਾਂ ਲੱਗੇ ਮੈਂ ਗੁਰੂ ਗੁਰੂ ਜਪਾਂ, ਕਹਿੰਦੇ ਨੇ ਉਦੋਂ ਇੱਕ ਗੱਲ ਸਮਝਿਓ ਵੀ ਸੁੱਤਾ ਹੋਇਆ ਮਨ ਜਾਗਣ ਲੱਗ ਪਿਆ। ਨਾਲ ਬਚਨ ਕਿਹਾ, ਕਹਿੰਦੇ ਨੇ ਬਾਣੀ ਆਪਾਂ ਪੜ੍ਹਨੇ ਹਾਂ, ਜੇ ਕਿਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਉਸ ਬਾਣੀ ਵਿੱਚੋਂ ਰਸ ਆਉਣ ਲੱਗ ਪਵੇ, ਉਹਦੇ ਵਿੱਚੋਂ ਸਵਾਦ ਆਉਣ ਲੱਗ ਪਵੇ, ਤੇ ਇੱਕ ਗੱਲ ਚੇਤੇ ਰੱਖਿਓ, ਗੁਰੂ ਦੀ ਮਿਹਰ ਨਾਲ ਇਹ ਸੁੱਤਾ ਮਨ ਜਾਗਣ ਲੱਗ ਪਿਆ। ਕਵੀ ਸੰਤੋਖ ਸਿੰਘ ਨੇ ਸ਼ਬਦ ਹੀ ਵਰਤੇ, ਕਹਿਣ ਲੱਗੇ ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲਾਗੈ ਤ੍ਰੈ ਕੀ ਬਾਣੀ। ਕਹਿੰਦੇ ਨੇ ਜਦੋਂ ਗੁਰੂ ਦੀ ਬਾਣੀ, ਰੱਬ ਦੀ ਬਾਣੀ ਸਿਰਫ ਸਿਰਾ ਮਿੱਠੀ ਲੱਗਣ ਲੱਗ ਪਵੇ, ਉਦੋਂ ਤੂੰ ਸਮਝ ਕਿ ਮੇਰਾ ਸੁੱਤਾ ਹੋਇਆ ਮਨ ਜਿਹੜਾ ਇਹ ਜਾਗਣ ਲੱਗ ਪਿਆ ਹੈ। ਉਸ ਭਗਤ ਨੇ ਕਿੱਤਾ ਉਹਦਾ ਸੀ, ਲੋਕਾਂ ਦੇ ਘਰ ਵਿੱਚ ਜਾ ਕੇ ਨਹੁੰ ਲਾਣਾ। ਜੋ ਭਗਤ ਮਾਲ ਵਿੱਚ ਲਿਖਿਆ ਉਹਦੇ ਵਿੱਚ ਇਹ ਕਹਿੰਦੇ ਉਹਦਾ ਕੰਮ ਸੀ ਨਹੁੰ ਲਾਣਾ, ਤੇ ਇੱਕ ਰਾਜੇ ਨੂੰ ਰੋਜ਼ ਤੇਲ ਲੈ ਕੇ ਉਹਦੇ ਤਨ ਦੀ ਮਾਲਿਸ਼ ਕਰਨੀ। ਰਾਜਾ ਸੀ ਰੋਗੀ, ਰੋਜ਼ ਉਹ ਤਨ ਨਾਲ ਉਹਦੇ ਤਨ ਨੂੰ ਮਾਲਿਸ਼ ਕਰਦਾ, ਤੇ ਉਹਦਾ ਨੇਮ ਸੀ ਕਿ ਰਾਤ ਉਹਨੇ ਪ੍ਰੇਮਾ ਭਗਤੀ ਕਰਨੀ, ਸਾਰੀ ਰਾਤ ਜਾਗ ਕੇ ਰਸ ਵੀ ਜੁੜ ਗਿਆ, ਤੇ ਸਵੇਰੇ ਉੱਠ ਕੇ ਰਾਜੇ ਦੇ ਦਰਬਾਰ ਵਿੱਚ ਉਹਦੀ ਸੇਵਾ ਕਰਨੀ। ਸਿਰ ਮੈਂ ਅਰਜ਼ ਕਰਨ ਲੱਗਾ, ਇੱਕ ਪਾਸੇ ਰਾਜ ਮਹਿਲ ਵਿੱਚ ਰਹਿਣ ਵਾਲੇ ਵਜ਼ੀਰ ਅਮੀਰ ਨੇ, ਦੂਜੇ ਪਾਸੇ ਘਰ ਘਰ ਦੀ ਬੁੱਤੀ ਕਰਨ ਵਾਲਾ ਇੱਕ ਸੈਨ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਸੰਬੰਧੀ ਹਜ਼ੂਰ ਨੇ ਬਚਨ ਵੀ ਕਹੇ, ਕਿਰਪਾਲੂ ਦਾਤਾ ਜੀ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਇੱਕ ਦਿਨ ਉਹਦਾ ਨੇਮ ਰਾਜੇ ਦੇ ਘਰ ਵੀ ਜਾਣ ਲਈ ਟੁੱਟਿਆ ਹੈ। ਹੋਇਆ ਕਿ ਘਰੋਂ ਉਹ ਨਿਕਲਿਆ ਸਵੇਰੇ ਉੱਠ ਕੇ ਵੀ ਚਲੋ ਮੈਂ ਰਾਜੇ ਦੀ ਸੇਵਾ ਜਾ ਕੇ ਕਰਾਂ ਜੋ ਮੈਨੂੰ ਉਹਨੇ ਸੇਵਾ ਲਾਈ ਹੈ। ਜਦੋਂ ਉਹ ਘਰੋਂ ਨਿਕਲਿਆ ਤੇ ਸਾਹਮਣੇ ਥੋੜੀ ਦੂਰ ਰੱਬ ਦੀ ਬੰਦਗੀ ਕਰਨ ਵਾਲੇ ਕਿਤੇ ਕੋਈ ਮਿਲ ਗਏ, ਪਰਮੇਸ਼ਵਰ ਦੀ ਕੀਰਤੀ ਕਰਨ ਵਾਲੇ ਮਿਲੇ। ਹੁਣ ਹੋਇਆ ਕਿ ਉਹ ਅਸਲ ਵਿੱਚ ਜਿਹੜੇ ਕੀਰਤੀ ਕਰਨ ਵਾਲੇ ਸਨ ਉਹ ਸੈਣ ਨੂੰ ਉਹਦੇ ਜੀਵਨ ਨੂੰ ਸੁਣ ਕੇ ਆਏ ਸਨ ਵੀ ਇੱਕ ਸੈਣ ਹੈ, ਕਿਰਤ ਉਹ ਕਰਦਾ ਪਰ ਉਹਦੇ ਅੰਦਰ ਰੱਬ ਦੀ ਬੰਦਗੀ ਦਾ ਰਹਿਮਤ ਭਰਿਆ ਜਿਹੜਾ ਨਾਤਾ ਹੈ ਉਹ ਖੁੱਲ ਗਿਆ, ਉਹਦੇ ਅੰਦਰ ਨਾਮ ਦੀ ਸੁਗੰਧੀ ਹੈ, ਉਹ ਇਹਨੂੰ ਮਿਲਣਾ ਹੈ। ਤੇ ਉਹਨਾਂ ਆਉਂਦਿਆਂ ਸਾਰ ਕਿਹਾ, ਕਹਿਣ ਲੱਗੇ ਅਸਲ ਵਿੱਚ ਅਸੀਂ ਤਾਂ ਤੇਰੇ ਕੋਲ ਆਏ ਸਾਂ, ਸੁਣਿਆ ਵੀ ਤੇਰੇ ਤੇ ਸਾਈਂ ਦੀ ਦਇਆ ਹੈ, ਆ ਬੈਠ ਕੋਈ ਰੱਬ ਦੀ ਗੱਲ ਸੁਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਸਾਰਾ ਦਿਨ ਵਾਕਈ ਪਰਮਾਤਮਾ ਦੀ ਗੱਲ ਚੱਲਦੀ ਰਹੀ, ਰਾਤ ਪਈ ਸਾਰੀ ਰਾਤ ਵੀ ਉਹ ਪਰਮੇਸ਼ਵਰ ਦੀ ਕੀਰਤੀ ਕਰਦੇ ਰਹੇ, ਤੇ ਦੂਸਰੇ ਦਿਨ ਸਵੇਰੇ ਜਦੋਂ ਰੱਬ ਦੇ ਪਿਆਰਿਆਂ ਨੂੰ ਵਿਦਿਆ ਕਰਨ ਤੁਰਿਆ ਤੇ ਮਨ ਵਿੱਚ ਜਦੋਂ ਸੁਰਤ ਦੁਨੀਆਂ ਵਾਲੇ ਪਾਸੇ ਆਈ ਤੇ ਅੰਦਰ ਥੋੜਾ ਜਿਹਾ ਵਹਿਲਿਆ ਮਨਾ ਕਿ ਆ ਸਾਰਾ ਦਿਨ ਕੱਲ ਕੇਵਲ ਕੀਰਤੀ ਕੀਤੀ, ਰਾਜੇ ਦੀ ਜਾ ਕੇ ਸੇਵਾ ਵਾਲਾ ਨੇਮ ਨਹੀਂ ਨਿਭਾਇਆ, ਪਤਾ ਨੀ ਤੇਰੇ ਨਾਲ ਰਾਜਾ ਜਾ ਕੇ ਕੀ ਤੇਰੇ ਨਾਲ ਵਰਤੋਂ ਕਰੇਗਾ। ਮਨ ਵਿੱਚ ਇੱਕ ਥੋੜਾ ਜਿਹਾ ਦੁਬਧਾ ਦਾ ਸ਼ੰਕਾ ਲੈ ਕੇ ਜਦੋਂ ਸਹਿਣ ਗਿਆ ਤੇ ਭਾਈ ਗੁਰਦਾਸ ਨੇ ਉੱਤੇ ਸ਼ਬਦ ਕਹੇ ਨੇ, ਕਹਿੰਦੇ ਨੇ ਕਿ ਰਾਜਾ ਆਪਣੇ ਮਹੱਲ ਤੋਂ ਬਾਹਰ ਪਿਆ ਨਿਕਲਦਾ ਸੀ। ਅਜੇ ਸੈਮ ਨੇ ਜਾ ਕੇ ਖਿਮਾ ਮੰਗਣੀ ਸੀ ਉਹਦੇ ਪੈਰਾਂ ਵਿਚ ਨਤਮਸਤਕ ਹੋ ਕੇ, ਤੇ ਭਾਈ ਗੁਰਦਾਸ ਕਹਿੰਦੇ ਨੇ ਉਸੇ ਵੇਲੇ ਰਾਜੇ ਨੇ ਉਸ ਸੈਣ ਨੂੰ ਪੈਰਾਂ ਵਿਚ ਪੈਂਦੇ ਹੋਏ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾਇਆ ਤੇ ਕੀਮਤੀ ਜਿਹੜੀ ਪੁਸ਼ਾਕ ਆਪਣੇ ਤਨ ਤੇ ਪਾਈ ਸੀ ਤੇ ਕੀਮਤੀ ਹਾਰ ਸਨ ਉਹ ਸੈਣ ਦੇ ਗਲੇ ਵਿਚ ਪਾ ਦਿੱਤੇ। ਹੁਣ ਉਹ ਕਹਿੰਦਾ ਮੈਨੂੰ ਖਿਮਾ ਕਰਿਓ, ਮੈਂ ਰਾਤ ਕੱਲ ਆਪ ਦੀ ਸੇਵਾ ਨਹੀਂ ਕਰ ਸਕਿਆ। ਤੇ ਰਾਜਾ ਇੱਕ ਸ਼ਬਦ ਕਹਿੰਦਾ, ਆਖਦਾ ਅੱਗੇ ਵੀ ਤੂੰ ਮੇਰੇ ਤਨ ਨੂੰ ਮਾਲਿਸ਼ ਕਰਦਾ ਸੈਂ, ਰੋਗ ਸੀ ਮੈਨੂੰ, ਪਰ ਜਿਸ ਤਰ੍ਹਾਂ ਕੱਲ ਤੇਰਾ ਹੱਥ ਮੇਰੇ ਤਨ ਨੂੰ ਲੱਗਾ, ਪਤਾ ਨੀ ਜਿੱਥੇ ਜਿੱਥੇ ਤੂੰ ਮੇਰੇ ਅੰਗਾਂ ਨੂੰ ਮਾਲਿਸ਼ ਕੀਤੀ ਮੇਰੇ ਅੰਦਰ ਦੇ ਰੋਗ ਨਿਵਿਰਤ ਹੋ ਗਏ। ਤੇ ਉਸੇ ਵੇਲੇ ਸੈਣ ਦੇ ਹੱਥ ਜੁੜ ਗਏ, ਕਹਿੰਦਾ ਹੇ ਪਰਮੇਸ਼ਵਰ ਮੈਂ ਕੱਲ ਆਇਆ ਨਹੀਂ, ਇਹ ਕੌਣ ਸੀ ਜਿਹੜਾ ਇਹਦੀ ਮਾਲਿਸ਼ ਕਰ ਗਿਆ? ਇੱਕ ਪਾਸੇ ਅਮੀਰ ਤੇ ਵਜ਼ੀਰ ਨੇ, ਦੂਜੇ ਪਾਸੇ ਘਰ ਘਰ ਦੀਆਂ ਬੁੱਤੀਆਂ ਕਰਨ ਵਾਲਾ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਲਈ ਸ਼ਬਦ ਵੀ ਵਰਤਿਆ ਕਿ ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ। ਤਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਘਰ ਘਰ ਦੀਆਂ ਬੁੱਤੀਆਂ ਕਰਨ ਵਾਲਾ ਉਹ ਬੰਦਾ, ਹਜ਼ੂਰ ਕਹਿੰਦੇ ਨੇ ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹਦਾ ਮਤਲਬ ਇੱਕ ਤਾਂ ਉਹਦੀ ਕੁੱਲੀ ਵਿੱਚ ਰੱਬ ਦੀ ਕੀਰਤੀ ਹੋਈ, ਤੇ ਕੱਲੀ ਉਹ ਘਰ ਤੱਕ ਕੀਰਤੀ ਸੀਮਤ ਨਾ ਰਹੀ। ਗੁਰੂ ਅਰਜੁਨ ਦੇਵ ਕਹਿੰਦੇ ਨੇ ਘਰ ਤੋਂ ਬਾਅਦ ਉਹ ਕੀਰਤੀ ਹਿਰਦੇ ਘਰ ਵੀ ਚਲੀ ਗਈ, ਤੇ ਜਿਹਦੇ ਹਿਰਦੇ ਘਰ ਵਿੱਚ ਰੱਬ ਵਸ ਜਾਏ ਸੱਚ ਜਾਣੋ ਮਹੱਲਾ ਵਿੱਚ ਰਹਿਣ ਵਾਲਾ ਰਾਜਾ ਵੀ ਉਹਦੇ ਚਰਨਾਂ ਤੇ ਆ ਡਿੱਗਦਾ, ਜਿਸ ਦੇ ਅੰਦਰ ਪਰਮਾਤਮਾ ਦੀ ਕੀਰਤੀ ਹੈ। ਭਾਈ ਗੁਰਦਾਸ ਹੋਣਾ ਨੇ ਪੂਰੀ ਇੱਕ ਪੌੜੀ ਇਹਦੇ ਨਾਲ ਸੰਬੰਧਿਤ ਦਿੱਤੀ ਤੇ ਉਹ ਸ਼ਬਦ ਵਰਤਦੇ ਨੇ ਕਿ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ, ਕਿਉਂਕਿ ਇੱਕ ਪ੍ਰਕਰਨ ਚੱਲਦਾ ਭਗਤਾਂ ਦੀ ਰਚਨਾ ਭਗਤਾਂ ਦੇ ਜੀਵਨ ਦਾ। ਇਹਦੇ ਅਰਥ ਨੇ ਸੁਣ ਪ੍ਰਤਾਪ ਕਬੀਰ ਦਾ, ਜਦੋਂ ਕਬੀਰ ਦੀ ਬੰਦਗੀ ਵਾਲੀ ਉਪਮਾ ਸੁਣੀ ਤੇ ਰਾਮਾਨੰਦ ਜੀ ਦਾ ਦੂਸਰਾ ਸਿੱਖ ਬਣਿਆ ਚੇਲਾ ਬਣਿਆ ਸੈਣ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ। ਅਗਲੀ ਤੋਕ ਉਹਨਾਂ ਦੇ ਜੀਵਨ ਸੰਬੰਧੀ ਪ੍ਰੇਮ ਭਗਤ ਰਾਤੀ ਕਰੇ, ਸਾਰੀ ਰਾਤ ਤੋਂ ਜਾ ਕੇ ਪ੍ਰਮਾਤਮਾ ਦੀ ਕੀਰਤੀ ਕਰਦਾ ਭਗਤੀ ਕਰਦਾ ਹੈ। ਪਿਆਰਿਓ ਠੀਕ ਹੈ, ਪਹਿਲਾਂ ਤਨ ਨੂੰ ਜਗਾਉਣਾ ਪੈਂਦਾ ਹੈ, ਤੇ ਜਦੋਂ ਗੁਰੂ ਕਾ ਸ਼ਬਦ ਅੰਦਰ ਵਸ ਜਾਏ ਨਾ, ਹਕੀਕਤ ਹੈ ਜਦੋਂ ਜੇ ਲੇਟਣ ਦਾ ਵੀ ਬੰਦਾ ਯਤਨ ਕਰੇ, ਕਈ ਵਾਰੀ ਗੁਰੂ ਦੇ ਸ਼ਬਦ ਦੀ ਅੰਦਰੋਂ ਆਵਾਜ਼ ਹੀ ਸੁੱਤੇ ਨੂੰ ਜਗਾ ਦਿੰਦੀ ਹੈ। ਸ਼ਬਦ ਦੀ ਤਸੀਰ ਐਸੀ ਹੈ, ਜੇ ਆਪ ਨਹੀਂ ਜਾਗੇਗਾ ਤੇ ਤੈਨੂੰ ਸ਼ਬਦ ਖੁਦ ਜਗਾਏਗਾ। ਹਕੀਕਤ ਇਹਦੇ ਤੁਸੀਂ ਕਈ ਵਾਰੀ ਦੇਖੋ, ਜਿਹੜੇ ਅਭਿਆਸੀ ਨੇ ਅੰਦਰ ਟਿਕਿਆ ਹੋਵੇ, ਰਾਤ ਨੂੰ ਪੈ ਹੋਵੋ ਤੇ ਨੇਤਰ ਖੁੱਲੇ ਤੇ ਕਈ ਵਾਰੀ ਕੰਨਾਂ ਵਿੱਚ ਅੰਦਰ ਕੋਈ ਨਾ ਕੋਈ ਬਾਣੀ ਦੀ ਤੁਕ ਚੱਲਦੀ, ਨਾਮ ਚੱਲਦਾ, ਅਸਲ ਵਿੱਚ ਬਾਣੀ ਦਾ ਸ਼ਬਦ ਸਾਨੂੰ ਸੁੱਤਿਆਂ ਹੋਇਆਂ ਵੀ ਜਗਾਉਂਦਾ ਪਿਆ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ, ਮੈਂ ਥੋੜਾ ਜਿਹਾ ਵਿੱਚੋਂ ਨਿਕਲਾਂ। 72 ਸਾਲ ਦੇ ਬਜ਼ੁਰਗ ਸਨ ਬਾਬਾ ਗੁਰੂ ਅਮਰਦਾਸ ਜੀ, 22 ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਤਖ਼ਤ ਤੇ ਬੈਠ ਕੇ ਸੰਗਤ ਦੀ ਰਹਿਨੁਮਾਈ ਕੀਤੀ। 94 ਸਾਲ ਸੰਸਾਰ ਵਿੱਚੋਂ ਰਹਿ ਕੇ ਗਏ, 12 ਸਾਲ ਉਹਨਾਂ ਨੇ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ ਤੇ ਸੇਵਾ ਕਰਨ ਤੋਂ ਬਾਅਦ ਜਦੋਂ ਗੁਰੂ ਬਣੇ ਤੇ 22 ਸਾਲ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸਾਉਂਦੇ। ਉਹਨਾਂ ਸੰਬੰਧੀ ਇਹ ਵਚਨ ਹੈ ਕਿ ਸਰੀਰਕ ਤੌਰ ਤੇ ਹਜ਼ੂਰ ਗੁਰੂ ਅਮਰਦਾਸ ਜੀ ਦਾ ਕੱਦ ਥੋੜਾ ਜਿਹਾ ਦਰਮਿਆਨਾ ਮਧਰਾ ਸੀ, ਹੱਥ ਵਿੱਚ ਕਿਰਪਾਲੂ ਦਾਤਾ ਜੀ ਇੱਕ ਡੰਗੋਰੀ ਛੋਟੀ ਪਕੜ ਕੇ ਰੱਖਦੇ ਸਨ, ਤੇ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਜਿਹੜਾ ਸੀ, ਹਜ਼ੂਰ ਕਿਰਪਾਲੂ ਦਾ ਸਰੂਪ ਜਿਹੜਾ ਸੱਚ ਜਾਣੋ ਉਹ ਤੱਕਿਆ ਨਹੀਂ ਸੀ ਜਾਂਦਾ। ਬੁਢੇਪਾ ਤਨ ਤੇ ਜ਼ਰੂਰ ਭਾਸਦਾ ਸੀ ਸਰੀਰ ਦੀ ਕਿਰਿਆ ਅਨੁਸਾਰ, ਪਰ ਅੰਦਰੋਂ ਗੁਰੂ ਅਮਰਦਾਸ ਖੁਦ ਕਹਿ ਰਹੇ ਸਨ, ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆ। ਉਹ ਇਸ ਅਵਸਥਾ ਵਿੱਚ ਪਹੁੰਚ ਕੇ ਇਉਂ ਕਹਿ ਲਓ ਵੀ ਜਿਹੜੇ ਬੰਦੇ ਆਪਣੀ ਜ਼ਿੰਦਗੀ ਦਾ ਸਭ ਕੁਝ ਗਵਾ ਬੈਠਦੇ ਨੇ ਤੇ ਕਹਿੰਦੇ ਨੇ ਹੁਣ ਬੁਢੇਪਾ ਆ ਗਿਆ, ਹੁਣ ਗੁਰੂ ਦੀ ਕਿਰਪਾ ਕਿੱਥੇ, ਮੈਂ ਕਹਿੰਦਾ ਉਹ ਬਜ਼ੁਰਗਾਂ ਲਈ ਵੀ ਇੱਕ ਚਾਨਣ ਮੁਨਾਰਾ ਬਣ ਕੇ ਕਹਿ ਰਹੇ ਸਨ ਕਿ ਕਾਲੀ ਧੌਲੀ ਸਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਏ ਕਿ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂਦੇ। ਹਜ਼ੂਰ ਗੁਰੂ ਅਮਰਦਾਸ ਕਿਰਪਾਲੂ ਜੀ ਉਹਨਾਂ ਦੇ ਸੰਬੰਧੀ ਪਤਾ ਨੀ ਇੱਕ ਬਚਨ ਕਿਹਾ ਹੈ, ਦੇਖੋ ਇਸ ਸਵਈਏ ਨੂੰ ਜਦੋਂ ਮੈਂ ਪੜ੍ਹਨਾ ਆਪ ਦੇ ਸਮਕਸ਼ ਮੈਂ ਉਹ ਅਰਜ਼ ਕਰਨਾ, ਇਹਦਾ ਮਤਲਬ ਉਹ ਕੇਵਲ ਭੱਟਾਂ ਦੇ ਜਿਹੜੇ ਬਚਨ ਨੇ ਕਹਿਣ ਮਾਤਰ ਨਹੀਂ, ਉਹ ਗੁਰੂ ਅਮਰਦਾਸ ਜੀ ਦਾ ਆਪਣਾ ਜੀਵਨ ਹੈ। ਉਸ ਭੱਟ ਨੂੰ ਸੱਚੇ ਪਾਤਸ਼ਾਹ ਨੇ ਅੰਦਰ ਦੀ ਲਖਤਾ ਬਖਸ਼ੀ ਹੈ। ਉਹਨਾਂ ਦਾ ਸਵਈਆ ਤੈ ਪੜਿਓ ਇੱਕ, ਮਨ ਧਰਿਓ ਇੱਕ। ਹੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਆਪ ਜੀ ਨੇ ਇੱਕ ਦੀ ਪੜ੍ਹਾਈ ਕੀਤੀ, ਇੱਕ ਹੀ ਕੇਵਲ ਦਿਸਿਆ ਤੁਹਾਨੂੰ, ਇੱਕ ਨਾਲ ਹੀ ਤੁਸੀਂ ਜੁੜੇ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਤੁਹਾਡੀ ਜਾਣ ਪਛਾਣ ਵੀ ਕੇਵਲ ਇੱਕ ਨਾਲ ਹੈ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨੈਣ ਜਦੋਂ ਤੁਹਾਡੇ ਕਿਤੇ ਨੇਤਰ ਖੁੱਲਦੇ ਨੇ, ਸੱਚ ਇਵੇਂ ਤੁਹਾਡੇ ਨੇਤਰਾਂ ਵਿੱਚ ਵੀ ਕੇਵਲ ਇੱਕ ਹੈ। ਨੈਣ ਬੈਣ ਮੂਹੇ ਇੱਕ ਇੱਕ, ਦੋਏ ਥਾਏ ਨਾ ਜਾਣਿਓ। ਆਪ ਜੀ ਦੇ ਨੇਤਰਾਂ ਵਿੱਚ, ਆਪ ਜੀ ਦੇ ਬਚਨਾਂ ਵਿੱਚ ਇੱਕ ਰੱਬ ਤੋਂ ਬਿਨਾਂ ਦੂਜੇ ਨੂੰ ਕਦੀ ਸੁਣਿਆ ਹੀ ਨਹੀਂ। ਦੂਜੇ ਦਰ ਤੇ ਦਵੈਸ਼ ਨਹੀਂ ਹੈਗੀ, ਦੁਬਧਾ ਨਹੀਂ ਹੈਗੀ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨੈਣ ਬੈਣ ਮੋਏ ਇੱਕ ਇੱਕ, ਦੋਏ ਥਾਏ ਨਾ ਜਾਣਿਓ। ਅਗਲੀ ਤੋਂ ਕੇ ਸੁਪਨ ਇੱਕ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਐਸ ਉਮਰ ਵਿੱਚ ਜਦੋਂ ਆਪ ਟਿਕਦੇ ਹੋ ਤੇ ਤੇਰੇ ਸੁਪਨੇ ਵੀ ਕੇਵਲ ਇੱਕ ਦੇ, ਦੂਜੇ ਦਾ ਸੁਪਨੇ ਕਦੀ ਨਹੀਂ ਆਇਆ। ਕਹਿਣ ਲੱਗੇ ਸੁਪਨ ਇੱਕ ਪ੍ਰਤੱਖ ਇੱਕ, ਨੇਤਰ ਖੋਲਦੇ ਤਾਂ ਵੀ ਇੱਕ ਦਿਸਦਾ ਹੈ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ ਤੀਸ ਇੱਕ, ਅਰ ਪੰਚ ਸਿੱਧ ਪੈਂਤੀਸ ਨਾ ਖੀਣੋ। ਮਹਾਂਪੁਰਸ਼ਾਂ ਨੇ ਸੰਪਰਦਾਇ ਗੁਰਮੁਖਾਂ ਨੇ ਅਰਥ ਕੀਤੇ ਨੇ ਤੀਸ ਇੱਕ, ਤੀਹ ਤੇ ਇੱਕ ਇਕੱਤੀ, ਅਰ ਪੰਚ ਸਿੱਧ ਇਕੱਤੀ ਤੇ ਪੰਜ ਛੱਤੀ, ਤੀਸ ਇੱਕ ਅਰ ਪੰਚ ਸਿੱਧ ਪੈਂਤੀਸ ਨਾ ਖੀਣੋ। ਹੁਣ ਛੱਤੀ ਤੇ ਪੈਂਤੀ, ਇਕਹੱਤਰ ਬਹੱਤਰ ਸਾਲ ਦੀ ਉਮਰ ਵਿੱਚ ਮੇਰੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜਦੋਂ ਲੋਕੀ ਸੁਰਤ ਬੁੱਧ ਖੋ ਜਾਂਦੇ ਨੇ, ਤੈਨੂੰ ਚੇਤੇ ਹੀ ਕੇਵਲ ਇੱਕ। ਤੀਸ ਇੱਕ ਅਰ ਪੰਚ ਸਿੱਧੇ ਦੇ ਅਰਥ ਇਹ ਵੀ ਕੀਤੇ ਨੇ ਗੁਰਮੁਖਾਂ ਨੇ, ਤੇ ਇੱਕ ਅਰਥ ਜ਼ਰੂਰ ਕਰਦੇ ਆ। ਕਦੀ ਵੀ ਕੋਈ ਬੰਦਾ ਅਰਥ ਕਰਕੇ ਦਾਅਵਾ ਨਾ ਕਰ ਜਾਏ ਕਿ ਜੋ ਕੁਝ ਮੈਂ ਅਰਥ ਕਰ ਗਿਆ ਅਖੀਰ ਦੇ। ਗੁਰਮੁਖੋ, ਅਰਥ ਅਸਲ ਵਿੱਚ ਟੀਕਿਆਂ ਵਿੱਚੋਂ ਹੀ ਰਹਿਣਗੇ, ਪਰ ਜਿਉਂ ਜਿਉਂ ਅੰਦਰ ਦੀ ਸਿੱਖ ਕਮਾਈ ਕਰਦਾ, ਜੀਵਨ ਨਾਲ ਉਹਦੇ ਅਰਥ ਵੀ ਚੇਂਜ ਹੋ ਜਾਂਦੇ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਸ਼ਬਦ ਤੇ, ਮੈਂ ਪੜ੍ਹ ਦਿਆਂਗਾ ਪ੍ਰਮਾਣ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਪਰ ਪਿਆਰਿਓ, ਜਿੱਦਣ ਜਿੰਦ ਦੇ ਕੇ ਪ੍ਰੀਤ ਖਰੀਦਾਂਗਾ, ਉਸ ਦਿਨ ਅਰਥ ਕੁਝ ਹੋਰ ਹੋ ਜਾਣਗੇ। ਹੁਣ ਗੁਰੂ ਸਾਹਿਬ ਨੂੰ ਦੇਖਣਾ, ਪ੍ਰਕਾਸ਼ ਕਰਦਿਆਂ ਮੈਂ ਪੜ੍ਹ ਦਿਆਂਗਾ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਪਰ ਪਿਆਰਿਓ, ਜਿੱਦਣ ਸੱਚੀ ਮੁੱਚੀ ਅੰਦਰ ਦੇ ਦੀਦੇ ਨੂੰ ਗੁਰੂ ਦਾ ਚਿਲਕਾਰਾ ਪਏਗਾ ਨਾ, ਉਦਣ ਇਹਦੇ ਅਰਥ ਕੁਝ ਹੋਰ ਹੋ ਜਾਣਗੇ। ਮੇਰੇ ਕਹਿਣ ਤੋਂ ਮੁਰਾਦ, ਜਿਉਂ ਜਿਉਂ ਸ਼ਬਦ ਅੰਦਰ ਘੱਟਦਾ, ਤਿਉਂ ਤਿਉਂ ਬੰਦੇ ਦੀ ਜ਼ਿੰਦਗੀ ਵਿੱਚ ਪਲਟਾ ਹੁੰਦਾ। ਅਸਲ ਵਿੱਚ ਗੁਰੂ ਮੇਰ ਕਰੇ, ਅੱਖਰਾਂ ਦੀ ਅਰਥ ਦੀ ਥਾਂ ਤੇ ਜੀਵਨ ਹੀ ਅਰਥ ਬਣ ਜਾ। ਹਜ਼ੂਰ ਕਿਰਪਾਲੂ ਜੀ ਦੇ ਉੱਥੇ ਜਿਹੜੇ ਬਚਨ ਨੇ, ਇਹਦੇ ਅਰਥ ਇਹ ਵੀ ਨੇ, ਤੀਸ ਇੱਕ, ਤੀਸ ਦਰ ਤੇ ਮਹੀਨੇ ਦੇ ਤੀਹ ਦਿਨਾਂ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਕੋਈ ਘੜੀ ਐਸੀ ਨੀ ਜਿੱਦਣ ਤੈਨੂੰ ਰੱਬ ਭੁੱਲਦਾ ਹੋਵੇ। ਅਰ ਪੰਚ ਸਿੱਧ, ਪੰਚ ਦਾ ਅਖਰੀ ਅਰਥ, ਪੰਜਾਂ ਤੱਤਾਂ ਦਾ ਜਿਹੜਾ ਸੰਸਾਰ ਬਣਿਆ, ਤੈਨੂੰ ਕੋਈ ਵੀ ਓਪਰਾ ਨੀ ਦਿਸਦਾ। ਇਹਨੇ ਪੰਚਾਂ ਤੱਤਾਂ ਦੀ ਸ੍ਰਿਸ਼ਟੀ ਵਿੱਚ ਵੀ ਤੈਨੂੰ ਕੇਵਲ ਇੱਕ ਹੀ ਦਿਸਦਾ ਹੈ, ਪੰਚ ਸਿੱਧ। ਅਗਲਾ ਸ਼ਬਦ ਹੈ ਅਰ ਪੈਂਤੀਸ, ਪੈਂਤੀਸ ਦਾ ਅਖਰੀ ਅਰਥ ਕਰਦੇ ਨੇ ਜਿਹੜੇ ਗੁਰਮੁਖੀ ਦੇ ਅੱਖਰ ਨੇ ਪੈਂਤੀ। ਹੇ ਗੁਰੂ ਅਮਰਦਾਸ ਜੀ, ਤੇਰੀ ਵਿਦਿਆ ਵਿੱਚ ਵੀ ਕੇਵਲ ਇੱਕ ਹੀ ਹੈ। ਵੇਖਣ ਵਿੱਚ ਸਾਹਿਬ ਨੇ ਸ਼ਬਦ ਵਰਤੇ, ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਨੈਣ ਬੈਣ ਮੋਏ ਇੱਕ ਇੱਕ, ਦੋ ਠਾਏ ਨਾ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ ਤੀਸ ਇੱਕ, ਅਰ ਪੰਚ ਸਿੱਧ ਪੈਂਤੀਸ ਨਾ ਖੀਣੋ। ਇੱਕੋ ਜੇ ਲਾਖ, ਉਸ ਇੱਕ ਤੋਂ ਲੱਖਾਂ ਜੀਵ ਪੈਦਾ ਹੋਏ ਨੇ, ਲੱਖੋ ਅਲੱਖ ਹੈ। ਫਿਰ ਇਸ ਤੁਕ ਵੱਲ ਧਿਆਨ ਦਿਓ, ਉਸ ਇੱਕ ਤੋਂ ਲੱਖਾਂ ਪੈਦਾ ਹੋ ਗਏ ਨੇ। ਜਿਹੜੇ ਲੱਖਾਂ ਪੈਦਾ ਹੋ ਗਏ ਨੇ, ਉਹ ਇੱਕ ਨੂੰ ਪੂਰੀ ਤਰ੍ਹਾਂ ਲੱਖ ਨਹੀਂ ਸਕੇ। ਸਾਹਿਬ ਦੇ ਸ਼ਬਦ ਨੇ, ਇੱਕੋ ਜੇ ਲਾਖ, ਲੱਖੋ ਅਲੱਖ ਹੈ। ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਕ ਭਣੇ, ਤੂੰ ਇੱਕ ਲੋੜੈ ਇੱਕ ਮਧ। ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਾਲਕ ਭੱਟ ਕਹਿ ਰਹੇ ਨੇ, ਤੁਸੀਂ ਆਮ ਕਿਰਪਾਲੂ ਜੀ, ਇਸ ਉਮਰ ਵਿੱਚ ਹੋ ਕੇ ਵੀ ਕੇਵਲ ਇੱਕ ਨੂੰ ਚੇਤੇ ਪਾ ਕਰਦੇ ਹੋ। ਮੈਂ ਆਪਣੇ ਵਿਸ਼ੇ ਵੱਲ ਫਿਰ ਤੁਰਾਂ। ਹੁਣ ਸਹਿਣ ਹੈ, ਭਾਈ ਗੁਰਦਾਸ ਸ਼ਬਦ ਵਰਦੇ ਨੇ ਕਿ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸਹਿਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕਾ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ ਰਾਣਾ ਦੂਰੋਂ ਸਦਕ ਹੈ ਅੱਗੇ ਰਾਜਾ ਸਿੰਘਾਸਨ ਤੇ ਮੰਜੇ ਤੇ ਆਸਨ ਤੇ ਬੈਠਦਾ ਹੈ ਤੇ ਸੈਣ ਆਪ ਚੱਲ ਕੇ ਜਾਂਦਾ ਅੱਜ ਉਲਟੀ ਖੇਡ ਵਾਪਰ ਗਈ ਕਿ ਰਾਜਾ ਆਪ ਤੁਰ ਕੇ ਆਉਂਦਾ ਕਹਿਣ ਲੱਗੇ ਰਾਣਾ ਦੂਰੋਂ ਸਦਕ ਹੈ ਗਲੋਂ ਕਵਾਏ ਖੋਲ ਪਹਿਨਾਈ ਬਸ ਕੀਤਾ ਹੋ ਤੁਧ ਅੱਜ ਬੋਲੇ ਰਾਜਾ ਸੁਣੇ ਲਕਾਈ ਤੇ ਸਹਿ ਭਾਈ ਗੁਰਦਾਸ ਕਹਿੰਦੇ ਪ੍ਰਗਟ ਕਰੇ ਭਗਤ ਵਡਿਆਈ ਲੋਕੋ ਇੱਕ ਮਹੱਲਾ ਵਿਚ ਰਹਿਣ ਵਾਲਾ ਕੁੱਲੀ ਵਾਲੇ ਦੇ ਬੂਹੇ ਅੱਗੇ ਜਾ ਖਲੋਤਾ ਕਿਉਂਕਿ ਕੁੱਲੀ ਵਾਲੇ ਦੇ ਅੰਦਰ ਰੱਬ ਦੀ ਕੀਰਤੀ ਹੁੰਦੀ ਪਈ ਹਜ਼ੂਰ ਕਿਰਪਾਲੂ ਦੇ ਅੱਜ ਬਚਨ ਨੇ ਕਹਿਣ ਲੱਗੇ ਸੁੰਦਰ ਮੰਦਰ ਸੈਣ ਸੁੰਦਰ ਮੰਦਰ ਮੰਦਰ ਦਾ ਅਖਰੀ ਅਰਥ ਘਰ ਕਹਿੰਦੇ ਨੇ ਅਸਲ ਵਿਚ ਉਹ ਹੀ ਘਰ ਸੋਹਣੇ ਨੇ ਕਿਹੜੇ ਕਹਿਣ ਲੱਗੇ ਜੇਣ ਜੇਣ ਦਾ ਅਰਥ ਹੈ ਜਿਸ ਮੱਧ ਮੱਧ ਦਾ ਅਰਥ ਵਿਚਕਾਰ ਹਰ ਕੀਰਤ ਮੈਂ ਜਿਸ ਘਰ ਦੇ ਵਿਚ ਪਰਮਾਤਮਾ ਦਾ ਕੀਰਤਨ ਹੈ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਕੀਕਤ ਵਿਚ ਉਹ ਹੀ ਘਰ ਸਭ ਤੋਂ ਚੰਗਾ ਹੈ ਉਹਦੇ ਵਰਗਾ ਘਰ ਹੋਰ ਕੋਈ ਸੋਹਣਾ ਨਹੀਂ ਪਿਆਰੇ ਉਹ ਜਿੱਥੇ ਲੱਖਾਂ ਰੁਪਈਆ ਹੋਵੇ ਤੇ ਰਾਤ ਨੂੰ ਸਾਰੇ ਜੀ ਟੇਕ ਕੇ ਸ਼ਾਂਤੀ ਨਾਲ ਰੋਟੀ ਵੀ ਨਾ ਖਾ ਸਕਣ ਉਸ ਰੁਪਈਏ ਨੂੰ ਫੂਕਣਾ ਹੈ ਜਿਸ ਘਰ ਦੇ ਅੰਦਰ ਮਕਾਨ ਬੜਾ ਚੰਗਾ ਹੋਵੇ ਹਰ ਸੁੱਖ ਹੋਵੇ ਤੇ ਰਾਤ ਨੂੰ ਦਾਰੂ ਪੀ ਕੇ ਇਹ ਪਤਾ ਨਾ ਰਹੇ ਮੇਰਾ ਮਾਂ ਕੌਣ ਮੇਰੀ ਬਾਪ ਕੌਣ ਮੇਰੀ ਭੈਣ ਕੌਣ ਮੇਰੀ ਇਸਤਰੀ ਕੌਣ ਉਸ ਏਡੇ ਵੱਡੇ ਘਰ ਨੂੰ ਕਿਸੇ ਫੂਕਣਾ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹਿ ਭਲੀ ਸੁਹਾਵੀ ਸ਼ਾਤਰੀ ਜਾਂ ਮੈਂ ਗੁਣ ਗਾਏ ਕਿਤੇ ਕੰਮ ਨਾ ਧੌਲ ਖਰ ਜਿਤ ਹਰ ਬਿਸਰਾਏ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹੋ ਬਟਪਨਾ ਪਿਆਰਿਓ ਜਿਤ ਹਰ ਬਿਸਰਾਏ ਜਲ ਜੇ ਉਹ ਇਹੋ ਬਟਪਨਾ ਮਾਇਆ ਲਪਟਾਏ ਇਹੋ ਜਿਹਾ ਵੱਡਾਪਣ ਇੱਕ ਪਾਸੇ ਹੋ ਜਾਏ ਹਜ਼ੂਰ ਨੇ ਬਾਣੀ ਵਿਚ ਕਹਿ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਰ ਸੋਇਨ ਚੁਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਓ ਆਪਾਂ ਬਾਰਾਂਵਾਂ ਪੜ੍ਹਨੇ ਚਿੱਤ ਘਰ ਹਰ ਕੰਤ ਨਾ ਪ੍ਰਗਟੀ ਪਛ ਨਗਰ ਸੇ ਗ੍ਰਾਮ ਜਿਸ ਘਰ ਦੇ ਵਿਚ ਪਰਮਾਤਮਾ ਕੰਤ ਸੋਹਣਾ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ ਮੇਰੇ ਕਿਰਪਾਲੂ ਦਾਤਾ ਜੀ ਕਹਿੰਦੇ ਉਸ ਘਰ ਨੂੰ ਕਰਨਾ ਕੀ ਹੈ ਪਿਆਰਿਓ ਇੱਕ ਘਰ ਬਾਹਰ ਕੀਰਤਨ ਹੋਵੇ ਤੇ ਰੱਬ ਮੇਲ ਕਰੇ ਇਸ ਅੰਦਰ ਵਾਲੇ ਘਰ ਵਿਚ ਵੀ ਕੀਰਤਨ ਹੋ ਲੱਗ ਪਵੇ ਕਿਉਂਕਿ ਸਰੀਰ ਵੀ ਇੱਕ ਘਰ ਹੈ ਉਸ ਦਿਨ ਕਰਜ਼ ਕੀਤੀ ਸੀ ਕਿ ਗੁਰੂ ਰਾਮਦਾਸ ਜੀ ਦਾ ਸੀ ਇੱਕ ਬਚਨ ਪੜ੍ਹ ਲਈ ਤੇ ਤਕਰੀਬਨ ਹਰ ਸਿੱਖ ਨੂੰ ਉਹ ਬਚਨ ਚੇਤੇ ਹੋਵੇ ਮੈਂ ਪੜ੍ਹਨਾ ਉਹ ਆਪ ਸਭ ਨੂੰ ਚੇਤੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਅਸੀਂ ਨਿੱਜ ਸਥਾਨ ਤੇ ਲਿਜਾਂਦੇ ਹਾਂ ਹਜ਼ੂਰ ਦੇ ਸ਼ਬਦ ਵਿੱਚੋਂ ਇੱਕ ਪਦਾ ਪੜਿਆ ਜਾਂਦਾ ਉਹ ਪਦੇ ਨੂੰ ਕਦੇ ਧਿਆਨ ਨਾਲ ਪੜ੍ਹੀਏ ਉਹਦੇ ਅਰਥ ਡੂੰਘਾਈ ਵਿੱਚ ਵਾਚੀਏ ਪਹਿਲਾਂ ਤਾਂ ਅਰਥ ਕੀਤੇ ਨੇ ਕੇਵਲ ਬਾਹਰ ਮੁਖੀ ਵੀ ਜਿੱਥੇ ਗੁਰੂ ਜਾ ਕੇ ਬਹਿ ਜਾਂਦਾ ਹੈ ਨਾ ਸਿੱਖ ਉਸ ਥਾਂ ਨੂੰ ਲੱਭ ਲੈਂਦੇ ਨੇ ਸਿੱਖ ਉਸ ਜਗ੍ਹਾ ਤੇ ਜਾ ਪਹੁੰਚਦੇ ਨੇ ਹੁਣ ਉੱਥੇ ਪਹੁੰਚਣ ਪਹੁੰਚਣ ਦਾ ਫਰਕ ਹੈ ਜਦੋਂ ਰੱਬ ਦਾ ਪਿਆਰਾ ਕਦੀ ਉਸ ਥਾਂ ਤੇ ਪਹੁੰਚਦਾ ਉਹਦਾ ਪਹੁੰਚਣਾ ਤੇ ਦੁਨੀਆਦਾਰ ਦੇ ਪਹੁੰਚਣ ਚ ਅੰਤਰ ਜੇ ਆਪਾਂ ਪਹੁੰਚਣੇ ਇਮਾਰਤ ਬੜੀ ਚੰਗੀ ਹੈ ਪਰ ਕਰਮਾਂ ਵਿਚ ਮਾਰਬਲ ਬੜੇ ਚੰਗੇ ਨੇ ਪ੍ਰਸ਼ਾਦ ਬੜਾ ਵਧੀਆ ਬਣਿਆ ਸੀ ਗਰਮ ਜਦੋਂ ਬੰਦਗੀ ਵਾਲਾ ਜਾਂਦਾ ਸੱਚ ਜਾਣੋ ਉਹ ਸਾਰੀਆਂ ਦੂਰੀਆਂ ਨੂੰ ਮਿਟਾ ਕੇ ਆਪਣੀ ਸੁਰਤ ਨੂੰ ਉੱਥੇ ਗੜਾ ਦਿੰਦਾ ਜਿਸ ਰੂਪ ਵਿਚ ਗੁਰੂ ਜੀ ਉੱਥੇ ਚੋਜ ਕਰਕੇ ਗਏ ਅਨੇਕਾਂ ਐਸ਼ੇ ਮੈਂ ਸ਼ਾਇਦ ਇੱਥੇ ਪ੍ਰਮਾਣ ਪਿਛਲੀ ਵਾਰ ਦਿੱਤਾ ਕਿ ਨਹੀਂ ਹਰਿਮੰਦਰ ਸਾਹਿਬ ਦੀ ਸੇਵਾ ਹੋਈ ਤਕਰੀਬਨ 11-12 ਵਰੇ ਕਾਰ ਸੇਵਾ ਜਦੋਂ 1923 ਦੀ ਆਪਾਂ ਸੇਵਾ ਪੜ੍ਹਨੇ ਹਾਂ ਨਾ ਉਸ ਵੇਲੇ ਦੋ ਬਹੁਤ ਵੱਡੇ ਮਹਾਂਪੁਰਸ਼ ਵੱਡੇ ਮਹਾਂਪੁਰਸ਼ ਮੈਂ ਇਸ ਕਰਕੇ ਸ਼ਬਦ ਵਰਤੇ ਹੈ ਜਿਨ੍ਹਾਂ ਦੇ ਕੋਲ ਬੈਠਿਆਂ ਅਨੇਕਾਂ ਜਗਿਆਸੂਆਂ ਦੇ ਅੰਦਰ ਰੱਬ ਦੀ ਰਹਿਮਤ ਵਰਤੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਬਾਬਾ ਅਤਰ ਸਿੰਘ ਹੁਣੀ ਜਦੋਂ ਕਦੀ ਸਤਲੁਜ ਦਰਿਆ ਕੋਲ ਕੀਰਤਪੁਰ ਜਾਂਦੇ ਸਨ ਇਸ਼ਨਾਨ ਕਰਕੇ ਕਿੰਨਾ ਸਮਾਂ ਸਤਲੁਜ ਵਿਚ ਖਲੋਤੇ ਰਹਿਣਾ ਕਿਸੇ ਪੁੱਛਿਆ ਹੁਣੇ ਇਸ਼ਨਾਨ ਕੀਤਾ ਫਿਰ ਕਿਉਂ ਕਹਿੰਦੇ ਨੇ ਇਸ ਦਰਿਆ ਨੇ ਮੇਰੇ ਗੁਰੂ ਦੇ ਚਰਨ ਪਰਸੇ ਦੀ ਇਸ ਵਿਚ ਕਦੀ ਗੁਰੂ ਹਰਗੋਬਿੰਦ ਸਾਹਿਬ ਇਸ਼ਨਾਨ ਕੀਤਾ ਕਦੀ ਗੁਰੂ ਹਰ ਰਹਿ ਸਾਹਿਬ ਗੁਰੂ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਮੇਰਾ ਚੋਜੀ ਪ੍ਰੀਤਮ ਕਲਗੀ ਵਾਲਾ ਕਈ ਵਾਰੀ ਆਰ ਪਾਰ ਹੋਇਆ ਤੇ ਚਿੱਤ ਕਰਦਾ ਮੈਂ ਇਸ ਦਰਿਆ ਦੇ ਪਾਣੀ ਨੂੰ ਜਿਹੜਾ ਸਦੀਆਂ ਦਾ ਪ੍ਰਵਾਹ ਚੱਲਦਾ ਪਿਆ ਇਸ ਪ੍ਰਵਾਹ ਵਿਚ ਮੈਂ ਇਸ਼ਨਾਨ ਕਰਾਂ, ਹਰਿਮੰਦਰ ਸਾਹਿਬ ਆਉਣਾ ਤੇ ਪਰਿਕਰਮਾ ਦੇ ਵਿਚ ਮੱਥੇ ਟੇਕ ਟੇਕ ਕੇ ਹੁਣ ਮੈਂ ਅਰਜ਼ ਕੀਤੀ ਪ੍ਰੇਮ ਤੇ ਬੁੱਧ ਗਿਆਨ ਵਿਚ ਫਰਕ ਹੈ। ਜਿਹੜਾ ਬੁੱਧ ਗਿਆਨ ਵਾਲਾ ਉਹ ਗਿਣਤੀਆਂ ਮਿਣਤੀਆਂ ਵਿਚ ਪੈਂਦਾ ਹੈ, ਪ੍ਰੇਮ ਕਰਨ ਵਾਲਾ ਉਹਨੂੰ ਸਿਰਫ ਕੇਵਲ ਉਹ ਦਿਸਦਾ, ਹੋਰ ਕੋਈ ਨਹੀਂ। ਜੇ ਉੱਥੇ ਪਰਿਕਰਮਾ ਵਿਚ ਟਿਕਣਾ ਤੇ ਮੱਥੇ ਤੇ ਨਿਸ਼ਾਨ ਪੈ ਗਿਆ ਮੱਥਾ ਟੇਕ ਟੇਕ ਕੇ, ਤੇ ਉੱਥੇ ਕਿਸੇ ਪੁੱਛਿਆ ਵੀ ਇੱਕ ਵਾਰੀ ਰੱਬ ਦੀ ਬੰਦਗੀ ਕਰਨ ਵਾਲਾ ਸੁਰਤ ਨਾਲ ਟੇਕਦਾ ਮੱਥਾ, ਤੇ ਤੁਸੀਂ ਇੰਨਾ ਕਿਉਂ? ਤੇ ਅੱਗੋਂ ਬੜੇ ਹੱਸ ਕੇ ਮੁਸਕਰਾ ਕੇ ਕਿਹਾ, ਕਹਿੰਦੇ ਬਾਹਰ ਜਾਂਦੇ ਹਾਂ ਦੁਨੀਆਂ ਭੱਜ ਭੱਜ ਕੇ ਪੈਂਦੀ ਮੱਥੇ ਟੇਕਦੀ ਏ, ਤੇ ਗੁਰੂ ਰਾਮਦਾਸ ਨੂੰ ਕਹਿਣ ਆਇਆ ਸੱਚੇ ਪਾਤਸ਼ਾਹ ਮੇਰਾ ਕੁਛ ਨੀ ਸਾਰੇ ਤੇਰੇ, ਮੈਨੂੰ ਕੁਛ ਨੀ ਮੇਰੇ ਪੱਲੇ ਕੁਛ ਨੀ ਸਭ ਤੇਰਾ। ਮੈਂ ਅਰਜ਼ ਕਰ ਰਿਹਾ ਜਿੱਥੇ ਰੱਬ ਦੀ ਬੰਦਗੀ ਕਰਨ ਵਾਲਾ ਬੈਂਦਾ ਮਤ ਸਮਝੀਏ ਕਿ ਉਹ ਕੇਵਲ ਇਸ ਸੰਨ ਵਿਚ ਵਿਚਰਦਾ ਨਹੀਂ ਪਿਆਰਿਓ, ਸਾਨੂੰ ਦ੍ਰਿਸ਼ਟਮਾਨ ਅੱਖਾਂ ਨਾਲ ਦਿਸਦਾ ਇਸ ਵਿਚਰਦਾ ਪਿਆ, ਉਹ ਤਾਂ ਉਸ ਵੇਲੇ ਵੀ ਜਾ ਪਹੁੰਚਦਾ ਜਦੋਂ ਗੁਰੂ ਉੱਥੇ ਖੇਡ ਵਰਤਾ ਕੇ ਗਏ। ਕਿਉਂਕਿ ਸੁਰਤ ਜਿਹੜੀ ਹੈ ਇਹ ਸਾਨੂੰ ਪਿਛਾ ਵੀ ਲਿਜਾ ਸਕਦੀ ਹੈ ਕਈ ਜਨਮ। 1923 ਦੀ ਘਟਨਾ ਤੇ ਲਿਖੀ ਹੈ, ਧਰਮ ਪ੍ਰਚਾਰ ਕਮੇਟੀ ਨੇ ਪੁਸਤਕ ਛਾਪੀ, ਉਹਦੇ ਵਿਚ ਇਹ ਘਟਨਾ ਲਿਖੀ। ਕਦੀ ਪੜ੍ਹਿਓ ਹਰਿਮੰਦਰ ਸਾਹਿਬ ਦੀ ਕਾਰ ਸੇਵਾ, ਉਸ ਵੇਲੇ ਕੋਈ ਪ੍ਰਬੰਧ ਨਹੀਂ ਸੀ ਜਲ ਬਾਹਰ ਕੱਢਣ ਦਾ, ਤੇ ਝੱਟਿਆ ਨਾਲ ਬਾਲਟੀਆਂ ਨਾਲ ਪਾਣੀ ਬਾਹਰ ਜਲ ਬਾਹਰ ਕੱਢਣ, ਤੇ ਜਦੋਂ ਥੱਕ ਟੁੱਟ ਕੇ ਉਸ ਵੇਲੇ ਦੇ ਜਿਹੜੇ ਪ੍ਰਬੰਧਕ ਸਨ, ਨਵੀਂ ਨਵੀਂ ਕਮੇਟੀ ਇਹਦੇ ਬਣੀ ਸੀ, ਨਨਕਾਣਾ ਸਾਹਿਬ ਦਾ ਸਾਕਾ ਜੇ 2 ਸਾਲ ਪਹਿਲਾਂ ਵਾਪਰਿਆ ਸੀ, ਉਸ ਵੇਲੇ ਨਾ ਮਹਾਂਪੁਰਸ਼ਾਂ ਕੋਲ ਆਏ ਤੇ ਦੋਨੋਂ ਮਹਾਂਪੁਰਸ਼ ਪਰਿਕਰਮਾ ਵਿੱਚ ਸਨ। ਕਿਹੋ ਜਿਹਾ ਰੰਗ ਹੋਵੇਗਾ ਦੋਨਾਂ ਦੀ ਮਿਲਣੀ ਵਿੱਚੋਂ? ਉਹਨਾਂ ਕਿਹਾ ਮਹਾਰਾਜ ਕਿਰਪਾ ਕਰੋ, ਤੁਹਾਡੇ ਨਾਲ ਸਿੱਖ ਸੇਵਕ ਕਾਫੀ ਆਏ ਨੇ ਗੁਰੂ ਕੇ, ਦੱਸੋ ਕੋਈ ਵਿਉਂ ਤੇ ਜਲ ਕਿਵੇਂ ਬਾਹਰ ਕੱਢਿਆ ਜਾਏ। ਕਹਿੰਦੇ ਨੇ ਦੋਨੋਂ ਮਹਾਂਪੁਰਸ਼ ਕਹਿਣ ਲੱਗੇ ਚਲੋ ਸਵੇਰੇ ਆਪਾਂ ਇਹਦਾ ਨਿਰਣਾ ਕਰਾਂਗੇ। ਰਾਤ ਵਿਸ਼ਰਾਮ ਕੀਤਾ, ਸਵੇਰੇ ਜਦੋਂ ਦੋਨੋਂ ਕਰਮੀ ਵਾਲੇ ਬੈਠੇ ਤੇ ਇੱਕੋ ਗੱਲ ਕਹੀ, ਕਹਿਣ ਲੱਗੇ ਕੌਲਸਰ ਵਾਲੇ ਪਾਸੇ ਇੱਕ ਹੰਸਲੀ ਹੈ, ਗੁਰੂ ਅਰਜੁਨ ਦੇਵ ਬਣਾ ਕੇ ਗਏ ਨੇ, ਉਹਦੇ ਉੱਤੇ ਪੱਥਰ ਆ ਚੁੱਕਾ ਹੈ, ਪੱਥਰ ਦੇ ਉੱਤੇ ਗਾਰ ਜੰਮੀ ਪਈ ਏ, ਬਸ ਉਹਨੂੰ ਕਰ ਦਿਓ ਆਪਣੇ ਆਪ ਜਲ ਕੌਲਸਰ ਚਲਾ ਜਾਏਗਾ। ਹੁਣ ਨਾ ਤਾਂ ਉਹ ਰਾਤ ਪਹਿਲਾਂ ਹਿਸਟਰੀ ਦੀਆਂ ਕਿਤਾਬਾਂ ਲੈ ਕੇ ਬੈਠੇ ਸਨ ਵੀ ਪੜ੍ਹੀਏ ਵੀ ਗੁਰੂ ਅਰਜੁਨ ਦੇਵ ਜੀ ਨੇ ਕਿਵੇਂ ਸਰੋਵਰ ਬਣਾਇਆ, ਨਾ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਕੌਲਸਰ ਦਾ ਇਤਿਹਾਸ ਪੜ੍ਹਨ ਲੱਗ ਪਏ। ਨਹੀਂ ਪਿਆਰਿਓ, ਜਿਸ ਦੇ ਅੰਦਰ ਰੱਬ ਦੀ ਕਿਰਪਾ ਹੋ ਜਾਏ ਨਾ ਉਹ ਫਿਰ ਇਹਨਾਂ ਚੀਜ਼ਾਂ ਦਾ ਮੁਥਾਜ ਨਹੀਂ। ਉੱਥੇ ਫਿਰ ਲਿਖਿਆ ਗਿਆ ਕਿ ਦੋਨੋਂ ਮਹਾਂਪੁਰਸ਼ ਖਲੋ ਕੇ ਕਹਿਣਗੇ ਤੂੰ ਪੱਥਰ ਹਟਾਓ ਜਲ ਆਪਣੇ ਆਪ ਚਲਾ ਜਾਏ। ਇਹ ਵੀ ਕਮਾਈ ਜਿਨ੍ਹਾਂ ਨੇ ਆਪਣੇ ਅੰਦਰ ਸ਼ਬਦ ਨੂੰ ਕਮਾਇਆ, ਜਿਨ੍ਹਾਂ ਦੇ ਅੰਦਰ ਸ਼ਬਦ ਟਿਕ ਗਿਆ। ਹੁਣ ਪਿਆਰਿਓ ਘਰ ਤਾਂ ਅਸੀਂ ਵੀ ਲੈ ਕੇ ਤੁਰੇ ਫਿਰਨੇ, ਸਰੀਰ ਘਰ ਹੈ, ਪਰ ਜਿਸ ਘਰ ਵਿਚ ਗੁਰੂ ਵਸ ਜਾਂਦਾ ਉਸ ਸ਼ਬਦ ਨੂੰ ਕਦੀ ਪੜ੍ਹੋ। ਉਹ ਬਚਨ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਇੱਥੇ ਦੋ ਅਰਥ ਨੇ, ਇੱਕ ਅਰਥ ਨੇ ਬਾਹਰ ਦੀ ਜ਼ਮੀਨ ਤੇ ਜਿੱਥੇ ਬਹਿੰਦਾ ਗੁਰੂ ਜੀ, ਤੇ ਦੂਜੇ ਅਰਥ ਨੇ ਜਿਸ ਸਰੀਰ ਘਰ ਵਿਚ ਗੁਰੂ ਜੀ ਬਹਿ ਜਾਂਦੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਬਾਹਰ ਦਾ ਥਾਂ ਗੁਰਸਿੱਖੀ, ਇਹਦਾ ਅਰਥ ਹੈ ਗੁਰਸਿੱਖਾਂ ਨੇ ਸੋ ਥਾਨ ਭਾਲਿਆ, ਉਸ ਥਾਂ ਨੂੰ ਉਸ ਜਗ੍ਹਾ ਨੂੰ ਲੱਭ ਲਿਆ, ਤੇ ਲੱਭ ਕੇ ਕੀਤਾ ਕਿ ਲੈ ਧੂੜ ਮੁਖ ਲਾਵਾ, ਉਸ ਥਾਂ ਦੀ ਖਾਕ ਧੂੜੀ ਆਪਣੇ ਮੱਥੇ ਤੇ ਲਾਈ, ਲੈ ਧੂੜ ਮੁਖ ਲਾਵਾ। ਹੁਣ ਅੱਗੇ ਦੇਖਿਓ ਉਸ ਧੂੜ ਦਾ ਅਸਰ ਇੰਨਾ ਹੋਇਆ, ਜਿੱਥੇ ਗੁਰੂ ਦੇ ਚਰਨ ਪਏ ਉੱਥੇ ਸੁਰਤੀ ਵਾਲੇ ਨੇ ਬੈਠ ਕੇ ਨਾਮ ਜਪਿਆ, ਉਹ ਗੁਰੂ ਸਿੱਖ ਦੇ ਅੰਦਰ ਆ ਕੇ ਬਹਿ ਗਿਆ, ਤੇ ਉਸ ਸਿੱਖ ਦੇ ਚਰਨਾਂ ਦੀ ਧੂੜ ਵੀ ਪਵਿੱਤਰ ਹੋ ਗਈ। ਉੱਥੇ ਅਗਾਂ ਸਿੱਖ ਦੇ ਅੰਦਰ ਦੀ ਗੱਲ ਕੀਤੀ, ਕਹਿਣ ਲੱਗੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ, ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ। ਅਗਾਂ ਸਿੱਖ ਨਾਲ ਕੀ ਵਾਪਰਿਆ? ਜਿਹਨੇ ਗੁਰੂ ਪੂਜਿਆ, ਕਹਿਣ ਲੱਗੇ ਤਿੰਨ ਹਰ ਪੂਜ ਕਰਾਵਾ, ਪਰਮਾਤਮਾ ਨੇ ਉਹਦੀ ਪੂਜਾ ਕਰਾ ਦਿੱਤੀ ਜਿਹਨੇ ਗੁਰੂ ਨੂੰ ਪੂਜਿਆ, ਕਿਉਂਕਿ ਸਤਿਗੁਰੂ ਉਹਦੇ ਹਿਰਦੇ ਘਰ ਵਿਚ ਆ ਕੇ ਬਹਿ ਗਏ। ਪ੍ਰੋਫੈਸਰ ਪੂਰਨ ਸਿੰਘ ਨੇ ਮੁਦਤਾ ਪਹਿਲਾਂ ਇੱਕ ਲੇਖ ਲਿਖਿਆ ਸੀ ਕਲਗੀ ਵਾਲੇ ਦੀ ਛਵੀ, ਛਵੀ ਵੈਸੇ ਹਿੰਦੀ ਦਾ ਸ਼ਬਦ ਹੈ ਛਵੀ, ਚਿਹਰਾ, ਆਪਾਂ ਸ਼ਬਦ ਪੰਜਾਬੀ ਵਿੱਚ ਵਰਤਨੇ ਛਵੀ। ਉੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧੀ ਉਹਨੇ ਬਚਨ ਕਿਹਾ, ਕਹਿੰਦਾ ਬੜਾ ਚਿੱਤ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਬਣਾਵਾਂ। ਕਹਿੰਦਾ ਮੈਂ ਬਹਿ ਕੇ ਰੰਗਾਂ ਦਾ ਡੱਬਾ ਲੈ ਕੇ, ਬੁਰਸ਼ ਲੈ ਕੇ, ਕਾਗਜ਼ ਲੈ ਕੇ ਤਸਵੀਰਾਂ ਬਣਾਉਣ ਲੱਗਾ, ਤੇ ਜਦੋਂ ਤਸਵੀਰ ਬਣੀ ਤੇ ਇੱਕੋ ਦਮ ਚੁੱਕ ਕੇ ਸਤਲੁਜ ਦੇ ਪਾਣੀ ਵਿੱਚ ਉਹ ਅਲਬੇਲਾ ਦਿੰਦਾ ਹੈ ਗੁਰੂ ਨੂੰ ਜਿਵੇਂ ਉਹਨੇ ਪਿਆਰ ਕੀਤਾ ਕਿਉਂਕਿ ਸਾਡੇ ਸੱਜਣ ਉਹਨੂੰ ਬਹੁਤ ਘੱਟ ਪੜ੍ਹਦੇ ਨੇ ਪ੍ਰੋਫੈਸਰ ਪੂਰਨ ਸਿੰਘ ਨੂੰ ਭਗਤ ਪੂਰਨ ਸਿੰਘ ਨਹੀਂ ਪੜ੍ਹਿਆ ਨੂੰ ਪਤਾ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨ ਵਾਸਤੇ ਪਹਿਲਾਂ ਆਪਣੇ ਨਾਮ ਦੀ ਕਮਾਈ ਚਾਹੀਦੀ ਹੈ ਕਿਉਂਕਿ ਜਿਸ ਤਲ ਤੇ ਉਹ ਬੋਲਦੇ ਪਏ ਨੇ ਸ਼ਰਧਾ ਵਿੱਚ ਉਸ ਤਲ ਤੇ ਕਿਸੇ ਨੇ ਬੋਲਣਾ ਉਹ ਕਹਿੰਦੇ ਨੇ ਮੈਂ ਸਤਲੁਜ ਦੇ ਪਾਣੀ ਵਿੱਚ ਤਸਵੀਰ ਪ੍ਰਵਾਹ ਕਰ ਦਿੱਤੀ ਨਾਲੇ ਕਿਹਾ ਨਹੀਂ ਅਕਾਲ ਕੇ ਸੁੱਤ ਦੀ ਇਹ ਤਸਵੀਰ ਨਹੀਂ ਕਹਿੰਦਾ ਪਰਤ ਕੇ ਬਣਾਈ ਫਿਰ ਮੈਂ ਜਲ ਪ੍ਰਵਾਹ ਕੀਤੀ ਮੈਂ ਤਸਵੀਰਾਂ ਬਣਾਈ ਗਿਆ ਜਲ ਪ੍ਰਵਾਹ ਕਰੀ ਗਿਆ ਕਹਿੰਦਾ ਫਿਰ ਮੇਰੇ ਮਨ ਚ ਆਇਆ ਮੈਂ ਸਤਲੁਜ ਨੂੰ ਪੁੱਛ ਲਵਾਂ ਜਦੋਂ ਮੇਰਾ ਚੋਜੀ ਪ੍ਰੀਤਮ ਤੇਰੇ ਕੋਲ ਆਇਆ ਤੇ ਮੈਨੂੰ ਦੱਸ ਖਾਂ ਉਦੋਂ ਕਿਹੋ ਜਿਹੀ ਛਬੀ ਸੀ ਕਹਿੰਦਾ ਸਤਲੁਜ ਖਾਮੋਸ਼ ਹੈ ਕਹਿੰਦਾ ਮੈਂ ਪਹੁੰਚਾ ਸਾਹਿਬ ਜੀ ਦੀ ਜਮਨਾ ਤੋਂ ਜਾ ਕੇ ਪੁੱਛਿਆ ਤੇਰੇ ਕਿਨਾਰੇ ਤੇ ਅਕਾਲ ਦੀ ਉਸਤ ਕੀਤੀ ਤੂੰ ਹੀ ਬੋਲ ਕੇ ਦੱਸ ਮੇਰਾ ਕਲਗੀ ਵਾਲਾ ਕਿਹੋ ਜਿਹੀ ਛਬੀ ਸੀ ਜਦੋਂ ਭਾਈ ਮਨੀ ਸਿੰਘ ਬਾਣੀ ਲਿਖਦੇ ਸਨ ਤੇ ਹਜ਼ੂਰ ਉਚਾਰਦੇ ਸਨ ਕਹਿੰਦਾ ਯਮੁਨਾ ਦਾ ਕਿਨਾਰਾ ਵੀ ਉਹ ਸ਼ਾਂਤ ਹੈ ਤੇ ਅੱਜ ਤੀਕਰਾ ਸ਼ਾਂਤ ਹੈ ਉਹ ਕਹਿੰਦਾ ਮੈਂ ਗੰਗਾ ਤੋਂ ਜਾ ਕੇ ਪਟਨਾ ਸਾਹਿਬ ਗੰਗਾ ਤੋਂ ਪੁੱਛਿਆ ਕਿ ਜਦੋਂ ਪੰਡਿਤ ਸ਼ਿਵ ਦੱਤ ਦੇ ਪਿੱਛੋਂ ਤੰਗਾੜੇ ਚੜ੍ਹ ਕੇ ਮੋਢਿਆਂ ਤੇ ਚੜ੍ਹ ਕੇ ਕਹਿੰਦੇ ਸਨ ਪੰਡਿਤ ਦੀ ਝਾਤ ਹੈ ਮੈਨੂੰ ਦੱਸ ਦੇ ਮੇਰੇ ਬਾਲਾ ਪ੍ਰੀਤਮ ਦਾ ਚਿਹਰਾ ਕਿਹੋ ਜਿਹਾ ਸੀ ਕਹਿੰਦਾ ਮੈਂ ਗੋਦਾਵਰੀ ਤੋਂ ਪੁੱਛਿਆ ਸਾਰੇ ਚੁੱਪ ਨੇ ਮੈਂ ਹਜ਼ੂਰ ਸਾਹਿਬ ਦੇ ਸ਼ਸਤਰਾਂ ਤੋਂ ਪੁੱਛਿਆ ਸਾਰੇ ਚੁੱਪ ਨੇ ਮੈਂ ਕਿਹਾ ਮੈਨੂੰ ਦੱਸੋ ਤਾਂ ਸਹੀ ਕਿ ਕਲਗੀ ਵਾਲੇ ਦੀ ਮੈਂ ਮੂਰਤ ਛਵੀ ਬਣਾਉਣਾ ਚਾਹੁੰਦਾ ਕਹਿੰਦਾ ਗੋ ਆਵਾਜ਼ ਆਈ ਭੋਲਿਆ ਜਿਨ੍ਹਾਂ ਨੂੰ ਇੱਕ ਵਾਰੀ ਉਹਦੀ ਛੂ ਮਿਲ ਗਈ ਉਹ ਬੋਲ ਕੇ ਨਹੀਂ ਦੱਸਦੇ ਹੁੰਦੇ ਕੀ ਦੱਸਣਗੇ ਉਹਦੇ ਸਮਝਾਉਣ ਦਾ ਤਰੀਕਾ ਕਹਿੰਦਾ ਮੈਂ ਰੰਗ ਛੱਡੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਗਿਆ ਤੇ ਅੰਦਰੋਂ ਆਵਾਜ਼ ਆਈ ਇਹੋ ਜਿਹੇ ਜੋਧੇ ਬਲਕਾਰ ਗੁਰੂ ਦੀ ਮੂਰਤ ਕਾਗਜ਼ਾਂ ਤੇ ਨਹੀਂ ਰੱਬ ਦੀ ਬੰਦਗੀ ਕਰਨ ਵਾਲੇ ਸੰਤਾਂ ਦੇ ਹਿਰਦੇ ਤੇ ਬਣਦੀ ਹੁੰਦੀ ਕਹਿੰਦੇ ਕਿੱਥੇ ਤੂੰ ਤਸਵੀਰਾਂ ਲੱਭਣ ਤੁਰਿਆ ਕਹਿੰਦੇ ਨੇ ਜਦੋਂ ਉਹਨਾਂ ਅੰਦਰ ਤਸਵੀਰ ਬਣਦੀ ਹੈ ਤੇ ਪਰਦਾ ਚੁੱਕਦੇ ਨੇ ਧਿਆਨ ਦਿਆ ਜੇ ਜਦੋਂ ਸੋਹਣੀ ਤਸਵੀਰ ਬਣੇ ਤੇ ਪਰਦਾ ਉਹਦਾ ਹਟਾਇਆ ਜਾਂਦਾ ਹੈ ਕਹਿੰਦੇ ਨੇ ਪਰਦਾ ਚੁੱਕਦੇ ਨੇ ਤਸਵੀਰ ਬੋਲ ਕੇ ਕਹਿੰਦੀ ਹੈ ਤੂੰ ਮੈਂ ਤੇ ਅੱਗੋਂ ਸੰਤ ਬੋਲ ਕੇ ਕਹਿੰਦਾ ਮੈਂ ਤੂੰ ਕਹਿੰਦਾ ਬਸ ਛੱਡ ਇਹਨਾਂ ਗੱਲਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਨੂੰ ਖਾਲਸੇ ਨੂੰ ਮਿਲ ਗੁਰੂ ਗੋਬਿੰਦ ਸਿੰਘ ਖਾਲਸੇ ਦੇ ਹਿਰਦੇ ਵਿੱਚ ਬੈਠਾ ਹੋਇਆ ਹਜ਼ੂਰ ਕਹਿੰਦੇ ਨੇ ਕੇਵਲ ਬਾਹਰ ਦੇ ਘਰ ਨਹੀਂ ਤੂੰ ਆਪਣੇ ਅੰਦਰ ਦੇ ਘਰ ਨੂੰ ਸ਼ਿੰਗਾਰ ਤੇਰੇ ਘਰ ਗੁਰੂ ਬਵੇ ਹਜ਼ੂਰ ਕਿਰਪਾਲੂ ਕਰਨ ਸੁੰਦਰ ਮੰਦਰ ਸੈਣਾ ਹੈ ਸੋਹਣੇ ਘਰ ਨੇ ਉਹ ਚੰਗੇ ਨੇ ਕਿਹੜੇ ਜੇਲ ਮਦ ਹਰ ਕੀਰਤ ਨੇ ਜਿਨ੍ਹਾਂ ਘਰਾਂ ਵਿੱਚ ਰੱਬ ਦੀ ਕੀਰਤੀ ਹੁੰਦੀ ਹੈ ਮੁਕਤੇ ਰਮਣ ਗੋਬਿੰਦ ਹੈ ਮੁਕਤੇ ਦਰਥ ਉਹ ਮੁਕਤ ਹੋ ਜਾਂਦੇ ਨੇ ਰਮਣ ਦਰਥ ਜਿਹੜੇ ਜਪਦੇ ਨੇ ਕਿਨੂੰ ਗੋਬਿੰਦ ਹੈ ਉਸ ਗੋਬਿੰਦ ਨੂੰ ਸੱਚੇ ਪਾਤਸ਼ਾਹ ਇਹ ਘਰ ਹਰ ਇੱਕ ਨੂੰ ਲੱਭ ਜਾਂਦੇ ਨੇ ਕਹਿੰਦੇ ਨੇ ਨਹੀਂ ਨਾਨਕ ਲੱਭਦੇ ਨੂੰ ਵੱਡ ਭਾਗ ਨੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਇਹੋ ਜਿਹਾ ਘਰ ਮਿਲਦਾ ਇਹੋ ਜਿਹੀ ਸੱਚ ਸੰਗਤ ਮਿਲਦੀ ਹੈ ਜਿਨ੍ਹਾਂ ਘਰਾਂ ਵਿੱਚ ਪਰਮਾਤਮਾ ਦੀ ਕੀਰਤੀ ਹੁੰਦੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਅਸੀਂ ਵੀ ਆਪਣੇ ਅੰਦਰ ਦੇ ਘਰ ਵਾਲੇ ਪਾਸੇ ਤੁਰੀਏ ਪਿਆਰਿਓ ਜ਼ਿੰਦਗੀ ਘੱਟਦੀ ਪਈ ਏ ਕੱਲ ਵੀ ਮੈਂ ਗੁਰਮੁਖਾਂ ਨਾਲ ਇੱਕ ਬੇਨਤੀ ਕਰ ਰਿਹਾ ਸਾਂ ਸ਼ੀਸ਼ੇ ਦੇ ਸਾਹਮਣੇ ਖਲੋਈਦਾ ਚਿਹਰਾ ਢਲ ਰਿਹਾ ਕੇਸ ਚਿੱਟੇ ਹੁੰਦੇ ਪਏ ਨੇ ਪਰ ਅੰਦਰ ਨੂੰ ਝਾਤੀ ਮਾਰੀ ਦੀ ਮਨ ਅੱਗੇ ਨਾਲ ਵੱਧ ਕਾਲਾ ਹੁੰਦਾ ਪਿਆ ਹੈ ਤਨ ਢਲ ਗਿਆ ਕੇਸ ਚੇਂਜ ਹੋ ਗਏ ਨੇ ਅੰਦਰ ਕਿਉਂ ਨੀ ਚੇਂਜ ਹੁੰਦਾ ਪਿਆ ਕੈਸੀ ਹੈਰਾਨਗੀ ਦੀ ਗੱਲ ਹੈ ਕਿ ਬੰਦਾ ਮੌਤ ਵਾਲੇ ਸਫ਼ਰ ਪਾਸੇ ਸਰੀਰ ਮੌਤ ਵਾਲੇ ਪਾਸੇ ਸਫ਼ਰ ਕਰਦਾ ਤੇ ਅੰਦਰ ਵਾਲਾ ਆਤਮਾ ਜੂਨਾਂ ਵਿੱਚ ਭਟਕਣ ਵਾਲੇ ਪਾਸੇ ਸਫ਼ਰ ਕਰ ਰਿਹਾ ਇੱਕ ਦੂਜੇ ਦੇ ਵਿਪਰੀਤ ਪਹਿਚਾਣਦੇ ਸਰੀਰ ਨੂੰ ਮੌਤ ਉਡੀਕਦੀ ਪਈ ਏ ਤੇ ਅੰਦਰ ਵਾਲੀ ਜੀਵ ਆਤਮਾ ਨੂੰ ਅਗਲੀਆਂ ਜੂਨਾਂ ਉਡੀਕਦੀਆਂ ਪਈਆਂ ਰੱਬ ਮੇਰ ਕਹੇ ਆਪਣੇ ਅੰਦਰ ਨੂੰ ਸਵਾਰਨ ਦਾ ਯਤਨ ਕਰੀਏ ਆਓ ਕਰੋ ਕਿਰਪਾਲਤਾ ਆਪਾਂ ਇੱਕ ਇੱਕ ਸਲੋਕ ਸੱਤ ਦਿਨ ਵਚਨਾ ਕੱਲ ਗੁਰੂ ਜੀ ਨੇ ਮਿੱਤਰ ਦੀ ਗੱਲ ਕਰਨੀ ਦੁਨੀਆਂ ਵਿੱਚ ਬੜੇ ਮਿੱਤਰ ਨੇ ਪਰ ਗੁਰੂ ਤੇ ਰੱਬ ਵਰਗਾ ਕੋਈ ਮਿੱਤਰ ਨਹੀਂ ਆਪਣੇ ਅੰਦਰ ਨੂੰ ਟਿਕਾਓ ਜਿਵੇਂ ਦਾਸ ਨੇ ਸਟੋਕਟਨ ਵੀ ਅਰਜ਼ ਕੀਤੀ ਸੀ 5-7 ਮਿੰਟ ਆਪਾਂ ਸਾਰੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਜੋ ਗੁਰੂ ਜੀ ਕੋਲ ਜਪਿਆ ਨਾ ਅਸਲ ਵਿੱਚ ਜਿਉਂ ਜਿਉਂ ਅਸੀਂ ਉੱਚੀ ਬੋਲ ਕੇ ਨਾਮ ਜਪਨੇ ਆ ਪਿਆਰਿਓ ਦੇਖ ਕੇ ਨਾਮ ਮਲਟੀਪਲ ਹੁੰਦਾ ਹੈ ਹੋ ਸਕਦਾ ਸਾਡੇ ਨੇੜੇ ਬੈਠਣ ਵਾਲਾ ਉਹਦੇ ਰੋਮ ਰੋਮ ਵਿੱਚ ਗੁਰੂ ਰਚਿਆ ਹੋਵੇ ਉਹਦੇ ਅੰਦਰੋਂ ਨਿਕਲਦੀ ਕੋਈ ਤਰੰਗ ਸਾਡੇ ਮਨ ਨੂੰ ਟਿਕਾ ਸਕਦੀ ਹੈ ਤੇ ਟਿਕਾਉਂਦੀ ਹੈ ਸਹਿਬ ਕਿਰਪਾਲੂ ਕਿਰਪਾ ਕਰਨ ਆਪਣੀ ਸੁਰਤ ਨੂੰ ਟਿਕਾਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਟੇਕ ਲਵੋ ਤੇ 5 ਮਿੰਟ ਅਸੀਂ ਮਨ ਦੀ ਤਸਵੀਰ ਨੂੰ ਦੇਖ ਲਈਏ ਕਿੱਧਰ ਭੱਜਦਾ ਪਿਆ ਹੈ। ਦਾਸ ਅੱਗੇ ਉਚਾਰਨ ਕਰੇਗਾ, ਆਪ ਸਾਰੇ ਅਦਬ ਨਾਲ, ਕੋਈ ਵੀ ਰਚਨਾ ਖਾਲੀ ਨਾ ਰਹੇ, ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਵਾਹਿ ਗੁਰੂ ਵਾਹਿ ਗੁਰੂ ਵਾਹਿ।